ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੂ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਬਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੌਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੌਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਜੋੜ ਮਿਲ ਬੈਠੇ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਇਸ ਸਮੇਂ ਦੀ ਉਡੀਕ ਹਿੱਤ ਬੈਠੇ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਸੁਣਨ ਹਿੱਤ ਇਕੱਤਰ ਹੋਏ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਰਾਗ ਜੈਤ ਸਰੀ ਦੀ ਵਾਰ ਦੇ ਵਿੱਚੋਂ ਹੈ, 17ਵੀਂ ਪੌੜੀ ਹੈ, 2 ਸਲੋਕ ਹਨ ਨਾਲ। ਇਹ ਸਮੁੱਚੀ ਵਾਰ ਸਲੋਕ ਵੀ ਅਤੇ ਪੌੜੀਆਂ ਵੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਕੀਤੇ ਹੋਏ ਹਨ। ਸੱਚੇ ਪਾਤਸ਼ਾਹ ਜੀ ਨੇ ਅੱਜ ਜੋ ਪਰਮੇਸ਼ੁਰ ਵਿੱਚ ਅਭੇਦ ਹੋ ਗਏ, ਤੁਰੇ ਇਸ ਧਰਤੀ 'ਤੇ ਫਿਰਦੇ ਨੇ, ਸਰੀਰ ਮਨੁੱਖ ਪਰ ਰੱਬ ਹੋ ਗਏ, ਜਿਨ੍ਹਾਂ ਨੂੰ ਸੰਤ ਕਿਹਾ ਜਾਂਦਾ। ਪਰ ਸਤਿਗੁਰੂ ਜੀ ਨੇ ਉਹਨਾਂ ਸੰਤਾਂ ਦੀ ਗੱਲ ਕੀਤੀ ਹੈ ਜਿਹੜੇ ਰੂਪ ਰੱਬ ਦਾ ਹੀ ਨੇ, ਸਰੀਰ ਮਨੁੱਖਾ ਵਿਚਰ ਇਸ ਧਰਤੀ 'ਤੇ ਰਹੇ ਨੇ। ਸਤਿਗੁਰੂ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ, ਫਿਰ ਉਹਨਾਂ ਦੀ ਸੰਗਤ ਦਾ ਲਾਭ ਵੀ ਜੇ ਉਹਨਾਂ ਦੀ ਸੰਗਤ ਕਰਦੇ ਹਾਂ, ਕਿਉਂਕਿ ਜਿਹੋ ਜਿਹੇ ਮਨੁੱਖ ਕੋਲ ਬੈਠਾਂਗੇ, ਜਿਵੇਂ ਦੀ ਉਹਦੀ ਅੰਦਰ ਦੀ ਹਾਲਤ ਹੋਵੇਗੀ, ਉਵੇਂ ਦੀਆਂ ਉਹ ਸਾਨੂੰ ਗੱਲਾਂ ਸੁਣਾਵੇਗਾ, ਅਤੇ ਜਿਵੇਂ ਦੀਆਂ ਕਿਸੇ ਦੀਆਂ ਗੱਲਾਂ ਬਾਤਾਂ ਸੁਣਾਂਗੇ, ਉਹ ਸਾਡੇ ਮਨੁੱਖੀ ਮਨ ਨੇ ਕੈਚ ਕਰਨੀਆਂ, ਸਾਡਾ ਮਨੁੱਖੀ ਮਨ ਫਿਰ ਉਸੇ ਆਧਾਰ 'ਤੇ ਪ੍ਰੇਰਿਤ ਹੋਣਾ। ਸਤਿਗੁਰੂ ਜੀ ਨੇ ਬੜੀਆਂ ਡੂੰਘਾਈ ਭਰੀਆਂ ਗੱਲਾਂ ਅੱਜ ਦੇ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਜੀ ਦੇ ਅੰਦਰ ਕੀਤੀਆਂ। ਆਪਾਂ ਤਾਂ ਓਨੀ ਕੁ ਚੁੱਭੀ ਮਾਰ ਸਕਾਂਗੇ ਜਿੰਨੀ ਕੁ ਧੰਨ ਗੁਰੂ ਰਾਮਦਾਸ ਸਤਿਗੁਰੂ ਮਿਹਰ ਕਰਨਗੇ। ਆਓ ਸਤਿਗੁਰੂ ਜੀ ਦਾ ਓਟ ਆਸਰਾ ਲੈ ਕਰਕੇ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਦੀ ਪ੍ਰਾਰੰਭਤਾ ਕਰੀਏ। ਇੱਕ ਵਾਰੀ ਸਮੂਹ ਮਾਈ ਭਾਈ ਦੋਵੇਂ ਹੱਥ ਜੋੜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਸੰਤ ਉਦਰਣ ਦਿਆਲੰ।
ਸਲੋਕ ਦੁਆਰਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਜੋ ਸੰਤ ਹਨ ਇਸੇ ਹੀ ਅਸਥਾਨ ਤੋਂ ਅੱਗੇ ਵੀ ਬੇਨਤੀ ਕੀਤੀ ਹੈ, ਪ੍ਰਕਰਨ ਦੇ ਲਿਹਾਜ਼ ਨਾਲ ਅਰਥ ਹੁੰਦੇ ਹੈ। ਉਂਝ ਜੇ ਸੰਤ ਸ਼ਬਦ ਦੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਵਰਤੋਂ ਦਾ ਜ਼ਿਕਰ ਕਰੀਏ ਪੜ੍ਹੀਏ, ਅਤੇ ਸੰਤ ਸ਼ਬਦ ਪਰਮੇਸ਼ੁਰ ਵਾਸਤੇ ਵੀ ਵਰਤਿਆ, ਸੰਤ ਸ਼ਬਦ ਗੁਰੂ ਵਾਸਤੇ ਵੀ ਵਰਤਿਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਰਮੇਸ਼ੁਰ ਲਈ ਵੀ ਵਰਤਿਆ, ਗੁਰੂ ਲਈ ਵੀ ਵਰਤਿਆ, ਅਤੇ ਉਹਨਾਂ ਜਗਿਆਸੂਆਂ ਲਈ ਵੀ ਵਰਤਿਆ ਜੋ ਸੱਚਮੁੱਚ ਸੰਤ ਹੋ ਗਏ, ਜਿਨ੍ਹਾਂ ਦੀ ਆਤਮਾ ਸ਼ਾਂਤ ਹੋ ਗਈ ਵਿਸ਼ੇ ਵਿਕਾਰਾਂ ਵੱਲੋਂ, ਉਹਨਾਂ ਲਈ ਵੀ ਸੰਤ ਵਰਤਿਆ। ਅਤੇ ਇੱਥੋਂ ਤੱਕ ਜੋ ਗੁਰੂ ਦੀ ਹਜ਼ੂਰੀ ਵਿੱਚ ਆਉਣ ਕੇ ਜਗਿਆਸੂ ਬੈਠ ਜਾਂਦਾ ਨਾ, ਜਗਿਆਸਾ ਲੈ ਕੇ ਸੰਗਤੀ ਰੂਪ ਵਿੱਚ ਜੋ ਵੀ ਆਉਣ ਕੇ ਬੈਠ ਗਿਆ, ਉਹਦੇ ਕਰਮ ਜਿਵੇਂ ਦੇ ਮਰਜ਼ੀ ਨੇ, ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਸੰਤ ਸ਼ਬਦ ਨਾਲ ਹੀ ਸੰਬੋਧਨ ਕੀਤਾ। ਹਮਰੋ ਭਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੇ। ਇਹਨਾਂ ਤੁਕਾਂ ਦੇ ਵਿੱਚ ਸੰਤ ਦੇ ਅਖਰੀ ਅਰਥ ਪਰਮੇਸ਼ੁਰ ਵਾਸਤੇ ਨੇ, ਪਰਮੇਸ਼ੁਰ ਵਾਸਤੇ ਵਰਤਿਆ। ਮੇਰਾ ਮਨ ਲੋਚੈ ਗੁਰ ਦਰਸਨ ਤਾਈਂ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦਰਸਨ ਸੰਤ ਪਿਆਰੇ ਜੀ। ਇੱਥੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪ੍ਰਤੀ ਸੰਤ ਸ਼ਬਦ ਵਰਤਿਆ, ਭਾਵ ਗੁਰੂ ਲਈ। ਭਗਤਾਂ ਲਈ ਵੀ ਵਰਤਿਆ ਜੀ, ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਹਰਣਾਖਸ ਨਖ ਬਿਦਰਿਓ। ਭਗਤ ਪ੍ਰਹਿਲਾਦ ਜੀ ਨੂੰ ਵੀ, ਤੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਸਤ ਪੁਰਖਾਂ ਵਾਸਤੇ ਵੀ ਜਿਹੜੇ ਸੱਚਮੁੱਚ ਸੰਤ ਬਣ ਗਏ, ਤੇ ਸੰਗਤ ਵਾਸਤੇ ਵੀ ਆਵਾਹੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ। ਜਿਹੜਾ ਵੀ ਆ ਗਿਆ ਗੁਰੂ ਦੀ ਹਜ਼ੂਰੀ ਵਿੱਚ ਆ ਗਿਆ, ਸਤਿਗੁਰੂ ਕਹਿੰਦੇ ਸੰਤ ਜੀ ਆਓ। ਅੱਜ ਦੇ ਸ਼੍ਰੀ ਮੁੱਖ ਵਾਕ ਸਾਹਿਬ ਜੀ ਅੰਦਰ ਜਿਹੜਾ ਸੰਤ ਸ਼ਬਦ ਪ੍ਰਕਰਨ ਦੇ ਲਿਹਾਜ਼ ਨਾਲ ਅਰਥ ਹੈ, ਉਹ ਉਹਨਾਂ ਵਾਸਤੇ ਨੇ ਜਿਹੜੇ ਸੱਚਮੁੱਚ ਸੰਤ ਹੋ ਗਏ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਸੰਤ ਦੀ ਡੈਫੀਨੇਸ਼ਨ, ਜਿਸ ਨੇ ਮਨ ਅਤੇ ਇੰਦਰੀਆਂ ਨੂੰ ਸ਼ਾਂਤ ਕਰ ਲਿਆ, ਉਸ ਸ਼ਾਂਤ ਆਤਮਾ ਦਾ ਨਾਮ ਸੰਤ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਜੋ ਸੰਤ ਜਨ ਹਨ ਉਹ ਉਧਰ ਜਾਂਦੇ ਹਨ ਦਇਆਲੋਂ, ਉਸ ਦਇਆਲ ਪਰਮੇਸ਼ਰ ਦੀ ਕਿਰਪਾ ਦੁਆਰਾ। ਤੇ ਤੁਕ ਦੇ ਅਗਲੇ ਅੱਧੇ ਹਿੱਸੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਵੀ ਵਿਧ ਕਿਹੜੀ ਬਣਦੀ ਹੈ।
ਆਸ ਰੰਗ ਪਾਲ ਕੀਰਤ ਨ ਹੈ,
ਪਰ ਆਸਰਾ ਉਹਨਾਂ ਨੇ ਗੋ ਕਹੀਏ ਪ੍ਰਿਥਵੀ ਤੇ ਪਾਲ ਕਹੀਏ ਪਾਲਣਾ ਕਰਨ ਵਾਲਾ, ਜੋ ਸਮੁੱਚੀ ਕਾਇਨਾਤ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਸੰਘਾਰ ਕਰਨ ਵਾਲਾ ਗੋਪਾਲ ਪਰਿਪੂਰਨ ਪਰਮਾਤਮਾ, ਜਿਨ੍ਹਾਂ ਨੇ ਉਸ ਦੀ ਕੀਰਤੀ ਕੀਤੀ, ਨਾਮ ਜਪਿਆ, ਸਿਮਰਨ ਕੀਤਾ, ਸੇਵਾ ਕੀਤੀ, ਆਸਰਾ। ਅਸੀਂ ਤੇ ਦੁਨਿਆਵੀ ਜੀਵ ਸਾਰੀ ਉਮਰ ਪਤਾ ਨਹੀਂ ਕਿੰਨੇ ਕੁ ਰੱਬ ਪੈਦਾ ਸਾਡੀ ਸੋਚ ਨੇ ਕੀਤੇ ਅਤੇ ਕਿੰਨੇ ਕੁ ਰੱਬ ਅਸੀਂ ਵਿਸਾਰ ਛੱਡੇ, ਜਿਸ ਦੇ ਕੋਲੋਂ ਵੀ ਥੋੜ੍ਹਾ ਜਿਹਾ ਸਾਨੂੰ ਕੁਝ ਸੁੱਖ ਸਹੂਲਤ ਪ੍ਰਾਪਤ ਹੋਈ ਅਸੀਂ ਉਹਨੂੰ ਕਿਹਾ ਤੁਸੀਂ ਸਾਡੇ ਰੱਬ ਹੋ, ਰੱਬ ਹੋ ਕੇ ਬੌੜੇ ਹੋ। ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸ਼ਬਦ ਹੈ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸਤਿਗੁਰੂ ਜੀ ਨੇ ਵੀ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਸਾਰੀ ਉਮਰ ਮਨੁੱਖ ਭਿਖਾਰੀ ਬਣਿਆ ਰਹਿੰਦਾ ਜੀ, ਕਦੀ ਕਿਸੇ ਦੇ ਅੱਗੇ ਹੱਥ ਅੱਡਦਾ, ਕਦੀ ਕਿਸੇ ਦੇ ਅੱਗੇ ਹੱਥ ਅੱਡਦਾ। ਧੰਨ ਗੁਰੂ ਅਮਰਦਾਸ ਸਤਿਗੁਰੂ ਸਾਨੂੰ ਸਿੱਖਿਆ ਦਿੰਦੇ ਹੈ ਵੀ ਝੋਲੀ ਅੱਡਣੀ ਹੈ, ਹੱਥ ਅੱਡਣਾ ਨਾ, ਉਹਦੇ ਅੱਗੇ ਅੱਡ, ਅੱਡੀ ਝੋਲੀ ਖਾਲੀ ਨਹੀਂ ਰਹੇਗੀ, ਅੱਡੇ ਹੋਏ ਹੱਥ ਤੇਰੇ ਭਰ ਕੇ ਹੀ ਵਾਪਸ ਲੈ ਕੇ ਜਾਵੇਗਾ। ਦੁਨਿਆਵੀ ਤੌਰ 'ਤੇ ਜੇ ਥੋੜ੍ਹਾ ਬਹੁਤ ਕਿਸੇ ਨੇ ਪਦਾਰਥ ਕੋਈ ਦੇ ਵੀ ਦਿੱਤਾ ਨਾ, ਉਹ ਉਲਾਮਾ ਦੇਵੇਗਾ ਵੀ ਮੇਰੇ ਕੋਲ ਆਇਆ ਸੀ, ਮੰਗਦਾ ਸੀ, ਮੈਂ ਦਿੱਤਾ। ਇੱਕ ਤਾਂ ਪਰਿਪੂਰਨ ਪਰਮਾਤਮਾ ਦੀ ਸਿਫਤ ਹੈ, ਉਹ ਦੇ ਕੇ ਅਤੇ ਚਿਤਾਰਦਾ ਨਹੀਂ, ਬਸ ਦਈ ਜਾਂ ਉਹਦਾ ਸੁਭਾਅ ਵੀ ਜੋ ਆਉਂਦਾ, ਜੋ ਵੀ ਉਸਦੇ ਕੋਲ ਮਨੁੱਖ ਆਉਂਦਾ ਮੰਗਦਾ ਉਹ ਦਈ ਜਾਂਦਾ, ਪਰ ਉਹ ਚਿਤਾਰਦਾ ਨਹੀਂ। ਪਰ ਦੁਨਿਆਵੀ ਮਨੁੱਖ ਦੇ ਕੋਲੋਂ ਇੱਕ ਟਕਾ ਵੀ ਲੈ ਲਓ, ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ 'ਤੇ ਉਹ ਚਿਤਾਰੇਗਾ ਜ਼ਰੂਰ ਵੀ ਇਹਨੇ ਮੰਗਿਆ ਸੀ ਅਤੇ ਮੈਂ ਦਿੱਤਾ। ਆਸਰਾ, ਸਤਿਗੁਰੂ ਜੀ ਫਰਮਾਉਂਦੇ ਵੀ ਜੇ ਆਸਰਾ ਉਸ ਪਰਮੇਸ਼ਰ ਦੇ ਚਰਨਾਂ ਦਾ ਲਿਆ ਹੁੰਦਾ, ਨਾਮ ਦਾ ਲਿਆ ਹੁੰਦਾ, ਤੇ ਫਿਰ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਸਾਰਾ ਕੁਝ ਹੀ ਆ ਗਿਆ ਜੀ, ਇਹਦੇ ਵਿੱਚ ਸਭ ਕੁਝ ਮਿਲ ਜਾਣਾ ਸੀ ਪਰਮੇਸ਼ਰ ਦੇ ਨਾਮ ਦੇ ਵਿੱਚੋਂ। ਪਰ ਗੱਲ ਆ ਵੀ ਆਸਰਾ, ਆਸਰਾ ਦੁਨਿਆਵੀ ਤੌਰ 'ਤੇ ਮਨੁੱਖ ਭਰੋਸਾ ਕਰ ਲੈਂਦਾ ਬੰਦੇ ਦੇ ਆਸਰੇ ਦਾ ਵੀ ਇਹ ਮੇਰਾ ਕੰਮ ਕਰ ਦੇਗਾ, ਪਰ ਪਰਮੇਸ਼ੁਰ 'ਤੇ ਉਸ ਦਾ ਭਰੋਸਾ ਹੀ ਨਹੀਂ ਬਣਦਾ। ਮੈਂ ਅੱਗੇ ਵੀ ਜ਼ਿਕਰ ਕੀਤਾ, ਗੱਲ ਕੌੜੀ ਹੈ, ਫੜ ਬਾਣੀ ਰਹੇ ਹੁੰਦੇ ਹਾਂ, ਗੁਟਕਾ ਹੱਥ ਵਿੱਚ ਹੁੰਦਾ, ਬੈਠੇ ਕਈ ਵਾਰ ਗੁਰੂ ਘਰ ਵਿੱਚ ਹੁੰਦੇ ਹਾਂ, ਆਸਰਾ ਮਨੁੱਖ ਦਾ ਹੀ ਹੁੰਦਾ, ਕੋਈ ਬਿਪਤਾ, ਕੋਈ ਮੁਸ਼ਕਲ ਹੈ, ਕੋਈ ਦੁੱਖ ਹੈ, ਆਸਰਾ ਭਰੋਸਾ ਵਾਰ ਵਾਰ ਬੰਦੇ 'ਤੇ ਜਾਏਗਾ, ਮਨ ਦੌੜਦਾ ਫਿਰਦਾ ਵੀ ਕਿਹੜਾ ਮੇਰਾ ਕੰਮ ਕਰੇਗਾ। ਪਰ ਇਹ ਤੁਕਾਂ ਕੇਵਲ ਪੜ੍ਹਨ ਮਾਤਰ ਨਹੀਂ, ਸੱਚਮੁੱਚ ਜੇ ਇਹਨਾਂ 'ਤੇ ਵੀ ਆਸਰਾ ਰੱਖਿਆ ਹੁੰਦਾ, ਭਰੋਸਾ ਰੱਖਿਆ ਹੁੰਦਾ ਨਾ, ਤਾਂ ਰਿੱਧ ਸਿੱਧ ਨੌ ਨਿੱਧ ਮਿਲ ਹੀ ਜਾਣਾ। ਪਰ ਗੱਲ ਹੈ ਵੀ ਭਰੋਸਾ ਆਸਰਾ, ਜਦੋਂ ਤੱਕ 100% ਆਸਰਾ ਭਰੋਸਾ ਪਰਮੇਸ਼ੁਰ 'ਤੇ ਨਹੀਂ ਬਣਦਾ। ਗੱਲ ਹੈ ਨਾ ਵੀ ਇਹ ਤਾਂ ਬਾਹਰੀ ਸਾਧਨ ਸਨ ਨਾ, ਵੇਖੋ ਪਰਮੇਸ਼ੁਰ ਦਾ ਨਾਮ ਜਪਣਾ ਸ਼ੁਰੂਆਤ ਜੀਭ ਤੋਂ ਹੀ ਆਉਣੀ ਹੈ, ਰਸਨਾ ਤੋਂ ਹੀ ਆਉਣੀ ਹੈ, ਪਰ ਭਰੋਸਾ ਹੀ ਨਹੀਂ ਬਣਿਆ, ਵਿਸ਼ਵਾਸ ਹੀ ਨਹੀਂ ਬਣਿਆ, ਮਨ ਟਿਕਿਆ ਹੀ ਨਹੀਂ, ਅਤੇ ਇਹ ਤਾਂ ਫਿਰ ਕਰਮ ਕਾਂਡ ਰਹਿ ਗਿਆ ਨਾ। ਪਰ ਜੇ ਇਸ ਤੋਂ ਅਗਲਾ ਸਟੈਪ ਚਲਾ ਗਿਆ, ਭਰੋਸਾ ਵਿਸ਼ਵਾਸ ਵੀ ਬਣ ਗਿਆ ਵੀ ਕਿਸੇ ਮਨੁੱਖ ਦੀ ਸਤਿਗੁਰਾਂ ਨੇ ਬੜਾ ਜ਼ੋਰ ਦਿੱਤਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ, ਉਹ ਗੱਲ ਵੱਖਰੀ ਹੈ ਜੀ। ਪਾਠ ਕਰੀ ਵੀ ਗਏ, ਸੁਣੀ ਵੀ ਗਏ, ਖੰਡ ਪਾਠ ਵੀ ਹੋਈ ਗਏ, ਸਹਿਜ ਪਾਠ ਵੀ ਹੋਈ ਗਏ, ਪਰ ਅਸਰ ਕੋਈ ਨਾ। ਸਤਿਗੁਰੂ ਜੀ ਤਾਂ ਕਹਿੰਦੇ ਧਰ ਜੀਅਰੇ ਇੱਕ ਟੇਕ ਤੂੰ ਲਾਹੇ ਵਿਡਾਨੀ ਆਸ, ਵੀ ਆਸਾਂ ਛੱਡਦੇ ਵਿਡਾਣੀਆਂ, ਇਹ ਨਿਖੇਧ ਹੈ। ਜੇ ਦੇ ਵੀ ਦਿੱਤਾ ਨਾ ਕਿਸੇ ਜ਼ਿੰਦਗੀ ਦੇ ਮੋੜ 'ਤੇ, 100% ਜਿਸ ਨੇ ਦਿੱਤਾ ਨਾ, ਜੇ ਦੁਨਿਆਵੀ ਮਨੁੱਖ ਨੇ ਦਿੱਤਾ, ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ 'ਤੇ ਨਾ ਜੀ, ਉਹ ਤੁਹਾਨੂੰ ਚਿਤਾਰੇਗਾ ਜ਼ਰੂਰ ਵੀ ਮੈਂ ਦਿੱਤਾ ਸੀ। ਤੁਸੀਂ ਭਾਵੇਂ ਭੁੱਲ ਜਾਓ ਲੈ ਕੇ, ਪਰ ਉਹ ਭੁੱਲਣ ਨਹੀਂ ਦੇਗਾ, ਉਹ ਕਹੇਗਾ ਮੈਂ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ, ਸੰਤ ਉੱਧਰ ਗਏ, ਪਾਰ ਹੋ ਗਏ, ਮੁਕਤ ਹੋ ਗਏ, ਪਰ ਕਿਵੇਂ ਹੋਏ? ਆਸਰੰ ਗੋਪਾਲ ਕੀਰਤਨੇ, ਆਸਰਾ ਉਹਨਾਂ ਨੇ ਪਰਮੇਸ਼ਰ ਦੇ ਨਾਮ ਦਾ ਰੱਖਿਆ, ਪਰਮੇਸ਼ਰ ਦੇ ਚਰਨਾਂ ਦੀ ਓਟ ਰੱਖੀ।
ਨਿਰਮਲੰ ਸੰਤ ਸੰਗੇਣ,
ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਐ ਮਨੁੱਖ, ਜੇ ਤੂੰ ਅਜਿਹੇ ਸਤਿਪੁਰਖਾਂ ਦੀ ਸੰਗਤ ਕਰੇ ਨਾ, ਸੰਗੇਣ ਉਹਨਾਂ ਦਾ ਸੰਗ ਕਰ ਲਵੇਂ ਤੇ ਨਿਰਮਲ ਤੂੰ ਵੀ ਹੋ ਜਾਵੇਂ, ਤੇਰੀ ਮੈਲ ਉੱਤਰ ਜਾਵੇ। ਜਦੋਂ ਮੈਲ ਉੱਤਰ ਗਈ, ਅੰਦਰੋਂ ਹਿਰਦਾ ਖਾਲੀ ਹੋ ਗਿਆ, ਰੱਬ ਅੰਦਰ, ਪਰਮੇਸ਼ਰ ਅੰਦਰ ਵਸ ਗਿਆ, ਖੇਡ ਬਣ ਗਈ। ਨਿਰਮਲੰ ਸੰਤ ਸੰਗੇਣ, ਮੇਰਾ ਖਿਆਲ ਜ਼ਿਕਰ ਕੀਤਾ ਇਸ ਸਟੇਜ ਤੋਂ ਸ਼ਾਇਦ। ਅਰਦਾਸ ਕਰਦੇ ਹਾਂ ਜੀ ਆਪਾਂ ਨਿਤਨੇਮ ਤੋਂ ਅਰਦਾਸ, ਕੋਈ ਵੀ ਕਾਰਜ ਆ ਸਤਿਗੁਰਾਂ ਨੇ ਸਾਨੂੰ ਦਿੱਤਾ, ਸਾਡੀ ਝੋਲੀ ਵਿੱਚ ਦਾਤ ਪਾਈ ਆ ਵੀ ਤੂੰ ਜੀ ਕੀ ਬਿਰਥਾ ਹੋਏ, ਸੋ ਗੁਰ ਪਏ ਅਰਦਾਸ ਕਰ, ਵੀ ਅਰਦਾਸ ਕਰ। ਪਰ ਇਸ ਅਰਦਾਸ ਦੇ ਵਿੱਚ ਜੇ ਦੋ ਹਿੱਸੇ ਨੇ, ਇੱਕ ਗੁਰਬਾਣੀ ਹੈ, ਇੱਕ ਹਿੱਸਾ ਉਹ ਜਿਹੜੇ ਸਾਡੇ ਵੱਡ ਵਡੇਰਿਆਂ ਵਿਦਵਾਨਾਂ ਨੇ, ਬਜ਼ੁਰਗਾਂ ਨੇ ਸਿਰ ਜੋੜ ਕੇ ਸਲਾਹ ਕਰਕੇ ਬਣਾਇਆ ਦੋ ਹਿੱਸਿਆਂ ਵਿੱਚ। ਇੱਥੋਂ ਤੱਕ ਤੇ ਗੁਰਬਾਣੀ ਹੈ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸ਼੍ਰੀ ਮੁੱਖ ਵਾਕ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਵੇਖੋ ਜ਼ਿਕਰ ਤੇ ਇੱਥੇ ਵੀ ਹੈ ਵੀ ਜੇ ਯਾਦ ਕਰੋਗੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਤੇ ਘਰ ਨੌ ਨਿਧ ਆਵੈ ਧਾਏ, ਦੌੜ ਕੇ ਆਉਣਗੀਆਂ ਨੌ ਨਦੀਆਂ। ਪਰ ਯਾਦ ਕਰਨਾ, ਸਿਮਰਿਆ, ਸਿਮਰਨਾ ਪਏਗਾ। ਇਸ ਤੋਂ ਅਗਲਾ ਜਿਹੜਾ ਹਿੱਸਾ ਨਾ, ਬਾਕੀ ਸਾਰਾ ਸਾਡੇ ਪੂਰਵਜਾਂ ਨੇ, ਵਿਦਵਾਨ ਜਨਾਂ ਨੇ ਸਿਰ ਜੋੜ ਕੇ ਬਣਾਇਆ ਅਰਦਾਸ ਦਾ। ਉਸ ਦੇ ਵਿੱਚ ਉਹਨਾਂ ਨੇ ਵੇਖੋ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਧਿਆਉਣ ਦਾ ਜ਼ਿਕਰ ਕੀਤਾ, ਫਿਰ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਧਿਆਉਣ ਦਾ ਜ਼ਿਕਰ ਕੀਤਾ। ਕੁਝ ਨਹੀਂ ਛੱਡਿਆ ਉਹਨਾਂ ਨੇ ਜੀ, ਜਿਨ੍ਹਾਂ ਜਿਨ੍ਹਾਂ ਨੇ ਵੀ, ਪੰਜ ਪਿਆਰੇ, 40 ਮੁਕਤੇ, 4 ਸਾਹਿਬਜ਼ਾਦੇ, ਜਿਨ੍ਹਾਂ ਨੇ ਗੁਰਧਾਮਾਂ ਗੁਰਦੁਆਰਿਆਂ ਦੀ ਧਰਮ ਵਾਸਤੇ ਆਪਾ ਵਾਰਿਆ, ਫਿਰ ਝੰਡੇ ਵੰਗੇ, ਨਿਸ਼ਾਨ ਤਖਤਾਂ ਦਾ ਦਾਨ ਵੀ ਮੰਗੇ, ਓੜਕ ਨੂੰ ਅਖੀਰ 'ਤੇ ਆਣ ਕੇ ਸਾਡੇ ਵੱਡ ਵਡੇਰਿਆਂ ਨੇ ਦੋ ਤੁੱਕਾਂ ਲਾਈਨਾਂ ਐਡ ਕੀਤੀਆਂ ਅਰਦਾਸ ਵਿੱਚ, ਵੀ ਤੂੰ ਸਾਰਿਆਂ ਨੂੰ ਯਾਦ ਕਰ ਲਿਆ, ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰ ਲਿਆ, ਪਰ ਇਹ ਵੀ ਮੰਗ ਰੱਖੀ ਵੀ ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਸਾਡੀ ਅਰਦਾਸ ਦਾ ਹਿੱਸਾ। ਕਿਉਂ? ਨਿਰਮਲੰ ਸੰਤ ਸੰਗੇਣ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ, ਜੇ ਤੂੰ ਅਜਿਹੇ ਸਤਿਪੁਰਖਾਂ ਦੀ ਸੰਗਤ ਕਰੇ। ਪਰ ਪਹਿਲੀ ਤੁੱਕ ਵਿੱਚ ਉਹਨਾਂ ਦਾ ਜ਼ਿਕਰ ਆ ਗਿਆ ਡੈਫੀਨੇਸ਼ਨ ਵੀ ਆਸਰੰ ਗੋਪਾਲ ਕੀਰਤਨ ਹੈ, ਜਿਨ੍ਹਾਂ ਨੂੰ ਭਰੋਸਾ ਪਰਮੇਸ਼ਰ 'ਤੇ ਹੈ, ਜਿਨ੍ਹਾਂ ਨੂੰ ਭਰੋਸਾ ਪਰਮੇਸ਼ਰ ਦੇ ਨਾਮ 'ਤੇ ਹੈ, ਤੂੰ ਸੰਗ ਉਹਨਾਂ ਦਾ ਕਰਨਾ, ਸੰਗਤ ਉਹਨਾਂ ਦੀ ਕਰਨੀ ਹੈ, ਤੇ ਫਿਰ ਤੂੰ ਨਿਰਮਲ ਹੋ ਜਾਵੇਂਗਾ।
ਓਟ ਨਾਨਕ ਪਰਮੇਸ਼ੁਰ,
ਜਿਨ੍ਹਾਂ ਨੇ ਪਰਮੇਸ਼ਰ ਦਾ ਓਟ ਕਹੀਏ ਆਸਰਾ, ਪਰਮੇਸ਼ਰ ਦਾ ਆਸਰਾ ਤੱਕਿਆ, ਜਦੋਂ ਤੂੰ ਅਜਿਹੇ ਸਤਿਪੁਰਖਾਂ ਦੀ ਸੰਗਤ ਕਰੇਗਾ ਨਾ। ਕਿਉਂ? ਮੈਂ ਸ਼ੁਰੂਆਤ ਵਿੱਚ ਵੀ ਜ਼ਿਕਰ ਕੀਤਾ ਸੀ, ਸੰਗਤ ਅਸਰ ਬੜਾ ਕਰਦੀ ਹੈ। ਕਿਸੇ ਮਨੁੱਖ ਕੋਲ ਬੈਠ ਜਾਓ, ਜੋ ਉਹਦੇ ਅੰਦਰ ਆ ਉਹ ਉਵੇਂ ਦੀ ਵਿਚਾਰਧਾਰਾ ਦੀਆਂ ਗੱਲਾਂ ਕਰੇਗਾ, ਅਤੇ ਕੁਦਰਤ ਦਾ ਵਿਧੀ ਵਿਧਾਨ ਆ, ਜੋ ਉਹਦੀ ਮਾਨਸਿਕਤਾ, ਜੋ ਉਹ ਅੰਦਰ ਸਮੋਈ ਬੈਠਾ, ਉਹਦੀ ਵਾਈਬ੍ਰੇਸ਼ਨ, ਉਹਦਾ ਆਭਾ ਮੰਡਲ ਤੁਹਾਡੇ 'ਤੇ ਅਸਰ ਕਰੇਗਾ। ਜੇ ਕਾਮੀ ਪੁਰਖ ਕੋਲ ਬੈਠ ਜਾਓ, ਸੁਣੀ ਜਾਓ ਗੱਲਾਂ ਉਹਦੀਆਂ, ਤੁਹਾਡਾ ਮਨ ਉੱਧਰ ਨੂੰ ਪ੍ਰੇਰਿਤ ਹੋ ਜਾਵੇਗਾ ਉਸ ਵਿਸ਼ੇ ਵੱਲ ਨੂੰ। ਪਰ ਜੇ ਸੰਤ ਕੋਲ, ਸਤਿਪੁਰਖ ਕੋਲ, ਬੰਦਗੀ ਵਾਲੇ ਕੋਲ ਬੈਠ ਜਾਓ, ਕਿਉਂਕਿ ਉਹਦਾ ਭਰੋਸਾ ਪਰਮੇਸ਼ੁਰ 'ਤੇ ਹੈ, ਉਹਦਾ ਭਰੋਸਾ ਪਰਮੇਸ਼ੁਰ ਦੇ ਨਾਮ 'ਤੇ ਹੈ, ਅਤੇ ਫਿਰ ਤੁਹਾਡਾ ਮਨ ਵੀ ਕਨਵਰਟ ਹੋ ਜਾਵੇਗਾ ਪਰਮੇਸ਼ੁਰ ਵੱਲ, ਪਰਮੇਸ਼ੁਰ ਦੇ ਨਾਮ ਵੱਲ। ਉਹ ਗੱਲ ਵੱਖਰੀ ਹੈ ਕਿ ਸਾਡੇ ਸਿੱਖ ਧਰਮ ਦੀ ਇੱਕ ਤਰਾਸ ਦੀ ਹੈ, ਇਸ ਸ਼ਬਦ ਦੀ ਦੁਰਵਰਤੋਂ ਰੱਜ ਕੇ ਹੋਈ। ਕਿਉਂ? ਸਤਿਕਾਰ ਵਾਲਾ ਮਿਲਿਆ, ਕਿਉਂਕਿ ਗੁਰੂ ਨੇ ਮੋਹਰ ਲਾਈ ਸੀ। ਅੱਜ ਵੀ ਸਤਿਗੁਰੂ ਹੀ ਮੋਹਰ ਲਾਉਂਦੇ ਪਏ ਨੇ ਵੀ ਤੂੰ ਬੰਦਗੀ ਵਾਲਿਆਂ ਦੀ ਸੰਗਤ 'ਤੇ ਕਰ, ਤੂੰ ਨਿਰਮਲ ਹੋ ਜਾਏਗਾ, ਤੇਰਾ ਪਾਰ ਉਤਾਰਾ ਹੋ ਜਾਵੇਗਾ। ਜਦੋਂ ਅਜਿਹੇ ਬੰਦਗੀ ਵਾਲਿਆਂ ਨੂੰ ਸਤਿਕਾਰ ਮਿਲਿਆ ਜਿਹੜੇ ਸੱਚਮੁੱਚ ਸੰਤ ਸਨ, ਰੱਬ ਦਾ ਰੂਪ ਹੋ ਗਏ ਸਨ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਜ਼ਿਕਰ ਕੀਤਾ, ਹਰ ਹਰ ਜਨ ਦੋਏ ਇੱਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਵੀ ਜਿਹੜੇ ਪਰਮੇਸ਼ੁਰ ਦੇ ਪਿਆਰੇ ਅਤੇ ਪਰਮੇਸ਼ੁਰ ਹੈ, ਉਹਨਾਂ ਵਿੱਚ ਫਰਕ ਕੋਈ ਨਹੀਂ ਰਹਿੰਦਾ। ਕਿਉਂ? ਕਿਉਂਕਿ ਨਾਮ ਉਹਨਾਂ ਦੇ ਹਿਰਦੇ ਵਿੱਚ ਵੱਸ ਗਿਆ। ਜਦੋਂ ਉਹਨਾਂ ਨੂੰ ਸਤਿਕਾਰ ਮਿਲਿਆ ਤੇ ਉਸ ਸਤਿਕਾਰ ਵੱਲ ਵੇਖ ਕੇ ਫਿਰ ਕਈ ਅਜਿਹੇ ਉੱਠੇ, ਨਾਮ ਹਿਰਦੇ ਵਿੱਚ ਨਹੀਂ ਸੀ ਵੱਸਿਆ, ਬਾਹਰੀ ਦਿੱਖ ਬਣਾ ਲਈ, ਅਤੇ ਬਾਹਰੀ ਦਿੱਖ ਬਣਾ ਕੇ ਫਿਰ ਸਤਿਕਾਰ ਉਹੋ ਜਿਹਾ ਲੈਣਾ ਸ਼ੁਰੂ ਕੀਤਾ। ਅਡੰਬਰ ਰਚੇ ਬੜੇ ਬੜੇ, ਬਾਣਾ ਮਾੜਾ ਨਹੀਂ, ਪਰ ਜਦੋਂ ਅੰਦਰ ਕੁਝ ਨਹੀਂ ਤੇ ਜੇ ਇਕੱਲਾ ਹੀ ਬਾਣਾ ਤਾਂ ਫਿਰ ਉਹ ਪਖੰਡ ਹੈ। ਪਰ ਜੇ ਅੰਦਰ ਅਵਸਥਾ ਬਾਹਰੋਂ ਬਾਣਾ ਪਾਇਆ, ਫਿਰ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੈ, ਕਿਸੇ ਵੀ ਗੱਲ ਨੂੰ ਕੱਟ ਨਹੀਂ ਸਕਦੇ। ਸੱਚਮੁੱਚ ਵਿਚਰਦੇ ਰਹਿੰਦੇ ਹਾਂ ਜੀ, ਅੱਜ ਵੀ ਬੰਦਗੀ ਵਾਲੀਆਂ ਰੂਹਾਂ ਹੈ ਨੇ, ਪਰ ਖਮੋਸ਼, ਕੋਈ ਬੋਲਬਾਲਾ ਨਹੀਂ। ਪਰ ਉਹਨਾਂ ਦਾ ਸਤਿਕਾਰ ਵੇਖ ਕੇ, ਅਤੇ ਇੱਥੋਂ ਤੱਕ ਵੀ ਜੱਡ ਸੁਰੱਖਿਆ ਵੀ ਰੱਖੀ ਹੈ ਕਈਆਂ ਨੇ, ਵੀ ਮੇਰਾ ਪ੍ਰਭਾਵ ਬਣੇ ਵੀ ਸੱਚਮੁੱਚ ਮੈਂ ਸੰਤ, ਪਖੰਡ ਬੜਾ ਜੀ। ਅੱਜ ਵੀ ਬੰਦਗੀ ਵਾਲੇ ਅੱਜ ਵੀ ਹੈਨ, ਇਸ ਗੱਲ ਨੂੰ ਆਪਾਂ ਘੱਟ ਨਹੀਂ ਸਕਦੇ, ਪਰ ਪਖੰਡੀ ਅੱਜ ਵੀ ਹੈ। ਅੱਜ ਤਾਂ ਇੱਥੋਂ ਤੱਕ ਗੱਲ ਚਲੇ ਗਈ ਆਪਣੀ ਮਾਨਤਾ ਵਾਸਤੇ, ਸਾਨੂੰ ਪਤਾ ਹੀ ਨਹੀਂ ਲੱਗਾ ਉਹਨਾਂ ਦੇਹਧਾਰੀ ਗੁਰੂਆਂ ਨੇ ਆਪਣੀ ਦੁਕਾਨ ਚਲਾਉਣ ਵਾਸਤੇ ਸਾਨੂੰ ਕਿਵੇਂ ਵਰਤਿਆ। ਪੜ੍ਹੀ ਅਸੀਂ ਸਾਰੇ ਜਾਣਦੇ ਹਾਂ, ਗੱਲ ਬਹੁਤ ਕੌੜੀ ਹੈ ਜੀ। ਅੱਖਰ ਦੋ ਹੀ ਨੇ, ਸੱਚ, ਸੱਚਾ ਅਤੇ ਚਿੱਚਾ। ਪਰ ਮੈਂ ਇੱਕ ਦਿਨ ਪੜ੍ਹ ਰਿਹਾ ਸਾਂ ਇੱਕ ਵਿਦਵਾਨ ਨੂੰ, ਕਈ ਕੰਮ ਤਾਂ ਆਪਾਂ ਕਰਦੇ ਹਾਂ ਨਾ, ਇਨਕਮ ਆਉਂਦੀ ਹੈ, ਕਮਾਈ ਆਉਂਦੀ ਹੈ, ਪਰ ਇਹ ਦੋ ਅੱਖਰ ਮੂੰਹ 'ਚੋਂ ਕੱਢਣੇ ਆ ਨਾ, ਦੇਣਾ ਪੈਂਦਾ ਨਾਲ, ਕੋਲੋਂ ਘਰੋਂ ਜਾਂਦਾ ਜੀ, ਜਿਹਨੂੰ ਕਹਿ ਲਓ ਨਾ ਵੀ ਘਰੋਂ ਦੇ ਕੇ ਇਹ ਦੋ ਅੱਖਰ ਬੋਲਣੇ, ਇਹਨਾਂ ਦੀ ਬੜੀ ਕੀਮਤ ਹੈ। ਇਹ ਸ਼ਤਾਬਦੀ ਆ ਰਹੀ ਹੈ ਨਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਅਤੇ ਦਿੱਲੀ ਸ਼ਹਾਦਤ ਤੋਂ ਪਹਿਲਾਂ ਜਿੱਥੇ ਬੜੇ ਸਵਾਲ ਕੀਤੇ, ਇੱਕ ਸਵਾਲ ਇਹ ਵੀ ਕੀਤਾ ਸੀ ਉਹਨਾਂ ਦਿੱਲੀ ਵਾਲਿਆਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਕਹਿਣ ਲੱਗੇ ਜਿਨ੍ਹਾਂ ਦੀ ਪਿੱਠ 'ਤੇ ਖੜ੍ਹੇ ਹੋ ਨਾ, ਸ਼ਹਾਦਤ ਦੇਣ ਤੱਕ ਆ ਗਏ ਹੋ, ਇਹਨਾਂ ਸਾਥ ਨਹੀਂ ਦੇਣਾ ਤੁਹਾਡਾ। ਇਤਿਹਾਸ ਵਿੱਚ ਕਿਸੇ ਨੇ ਪੁੱਛਣਾ ਹੋਵੇ, ਮੇਰੇ ਕੋਲ ਪੋਥੀ ਵੀ ਪਈ, ਉਹਦੇ ਵਿੱਚ ਲਿਖਿਆ ਇੱਕ ਵਿਦਵਾਨ ਨੇ, ਇਹ ਵੀ ਸਵਾਲ ਹੋਇਆ ਸੀ, ਉਹਨੇ ਕਿਹਾ ਤੁਹਾਡਾ ਇਹਨਾਂ ਸਾਥ ਨਹੀਂ ਦੇਣਾ। ਸਤਿਗੁਰੂ ਜੀ ਕਹਿਣ ਲੱਗੇ, ਅਸੀਂ ਆਸਰਾ ਇਹਨਾਂ ਦਾ ਤੱਕਿਆ ਹੀ ਨਹੀਂ ਵੀ ਇਹ ਸਾਡਾ ਸਾਥ ਦੇਣ, ਅਸੀਂ ਤਾਂ ਸੱਚ ਦਾ ਸਾਥ ਦੇ ਰਹੇ ਹਾਂ। ਧੰਨ ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਇਹਨਾਂ ਦਾ ਸਾਥ ਤੱਕਿਆ ਹੀ ਨਹੀਂ ਵੀ ਭਲਕੇ ਸਾਡਾ ਇਹ ਸਾਥ ਦੇਣ, ਨਹੀਂ, ਅਸੀਂ ਤਾਂ ਅੱਜ ਸੱਚ ਦਾ ਸਾਥ ਦਿੱਤਾ, ਕਿਉਂਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦਾ ਬਿਰਧ ਹੈ, ਜੋ ਸ਼ਰਨ ਆਵੇ ਅਤੇ ਸਕੰਠ ਲਾਵੇ ਬਿਰਧ ਸੁਆਮੀ ਸਦਾ। ਇਹ ਆਜਜ ਹੋ ਕੇ ਆਏ ਨੇ, ਦੀਨ ਹੋ ਕੇ ਆਏ ਨੇ, ਨੱਕ ਰਗੜਦੇ ਪਏ ਸੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਅਸੀਂ ਤਾਂ ਇਹਨਾਂ ਦਾ ਧਰਮ ਬਚਾਉਣ ਲਈ ਸੱਚ ਦਾ ਸਾਥ ਦੇਣ ਵਾਸਤੇ ਆਏ ਹਾਂ, ਵੀ ਅਸੀਂ ਨਹੀਂ ਚਾਹੁੰਦੇ ਵੀ ਕੇਵਲ ਸਿੱਖ ਧਰਮ ਹੀ ਪ੍ਰਫੁੱਲਤ ਹੋਵੇ, ਨਹੀਂ, ਜਿਹੜਾ ਵੀ ਜਿਸ ਧਰਮ ਦੇ ਵਿੱਚ ਰਹਿ ਰਿਹਾ, ਜਿਹਨੂੰ ਮੰਨ ਰਿਹਾ, ਉਹਨੂੰ ਮੁਬਾਰਕ। ਅਸੀਂ ਤਾਂ ਇੱਕ ਲਕੀਰ ਪੂਰਨਾ ਪਾ ਕੇ ਦੇ ਰਹੇ ਹਾਂ ਵੀ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਹੁਕਮਰਾਨ ਉੱਠੇ, ਕੋਈ ਵੀ ਸਰਕਾਰ ਕੋਈ ਵੀ ਬਾਦਸ਼ਾਹ ਇਸ ਧਰਤੀ 'ਤੇ ਪੈਦਾ ਹੋਵੇ ਉਹ ਦੂਸਰੇ ਦੇ ਧਰਮ ਨੂੰ ਦਬਾਵੇ ਨਾ, ਅਸੀਂ ਇਹਨਾਂ ਦੇ ਸਾਥ ਦੀ ਉਡੀਕ ਨਹੀਂ ਕਰ ਰਹੇ ਵੀ ਇਹ ਸਾਡਾ ਸਾਥ ਦੇਣ। ਅਸੀਂ ਤਾਂ ਸੱਚ ਦੀ ਇੰਜ ਕਹਿ ਲਓ, ਸਤਿਗੁਰੂ ਕਹਿਣ ਲੱਗੇ, ਅਸੀਂ ਤਾਂ ਸੱਚ ਦੀ ਪਰਿਭਾਸ਼ਾ ਅੰਕਿਤ ਕਰਦੇ ਪਏ ਹਾਂ। ਸੱਚ ਹੁੰਦਾ ਕੀ ਹੈ? ਪਰ ਮਹਿੰਗਾ ਬੜਾ ਜੀ, ਬੜੀ ਕੀਮਤ, ਇਤਿਹਾਸ ਭਰਿਆ ਪਿਆ ਸਾਡਾ ਜੀ। ਜਿੰਨੇ ਵੀ ਇਹ ਦੋ ਅੱਖਰ ਮੂੰਹ 'ਚੋਂ ਕੱਢੇ, ਨਾਲ ਕੀਮਤ ਤਾਰਨੀ ਪਈ। ਕਿਸੇ ਦੀ ਪਦਵੀ ਗਈ, ਕਿਸੇ ਦਾ ਅਹੁਦਾ ਗਿਆ, ਅਤੇ ਇੱਥੋਂ ਤੱਕ ਕਿਸੇ ਦੇ ਪ੍ਰਾਣ ਵੀ ਚਲੇ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੀ ਸ਼ਹਾਦਤ ਹੋਈ। ਕਿਉਂ? ਸੱਚ ਦਾ ਸਾਥ ਦਿੱਤਾ। ਤਿੰਨ ਗੁਰਸਿੱਖਾਂ ਵੀ ਨਾਲ ਸ਼ਹਾਦਤ ਪ੍ਰਾਪਤ ਕੀਤੀ। ਕਿਉਂ? ਸਾਥ ਸੱਚ ਦਾ ਦਿੱਤਾ। ਪਰ ਪਖੰਡ ਦਾ ਬੋਲਬਾਲਾ ਉਵੇਂ ਸਾਨੂੰ ਪਤਾ ਹੀ ਨਾ ਲੱਗਾ। ਅਰਦਾਸ ਕੀਤੀ ਅਸੀਂ, ਨਿਤਨੇਮ ਵੀ ਕੀਤਾ, ਪੜ੍ਹੀ ਗਏ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਹੋਇਆ ਕੀ, ਜੇ ਅਸੀਂ ਦੇਹਧਾਰੀ ਦੇ ਕੋਲ ਨਹੀਂ ਨਾ ਗਏ, ਉਹ ਆਪਣੀ ਦੁਕਾਨ ਚਲਾਉਣ ਲਈ ਸਾਡੇ ਕੋਲ ਆ ਗਿਆ ਚੱਲ ਕੇ। ਕਿਉਂ? ਕਿਉਂਕਿ ਘੱਟੋ ਘੱਟ ਜਿਹੜਾ ਮੇਰੇ ਕੋਲ ਚੱਲ ਕੇ ਆਇਆ, ਮੈਂ ਉਹਦੇ ਖਿਲਾਫ ਬੋਲੂੰਗਾ ਤਾਂ ਨਹੀਂ ਨਾ, ਮੇਰਾ ਮੂੰਹ ਬੰਦ ਕਰੂਗਾ ਅਗਲਾ। ਹਾਲਤ ਇੱਥੋਂ ਤੱਕ ਆ ਗਈ ਹੈ। ਜੇ ਸਿੱਖ ਦੇਹਧਾਰੀ ਗੁਰੂ ਦੇ ਡੇਰੇ ਨਹੀਂ ਨਾ ਜਾਂਦਾ, ਅਤੇ ਦੇਹਧਾਰੀ ਚੱਲ ਕੇ ਸਾਡੇ ਘਰ ਆ ਜਾਂਦਾ, ਸਾਡਾ ਕੋਈ ਮਸਲਾ, ਕਹਿੰਦਾ ਮੈਂ ਫੈਸਲਾ ਕਰਾਵਾਂ ਤੁਹਾਡਾ, ਮੇਰੇ ਕੋਲ ਸਾਥ ਲਓ। ਕਿਉਂ? ਉਹ ਆਪਣੀ ਪ੍ਰਵਾਨਗੀ ਭਾਲਦਾ ਪਿਆ ਵੀ ਮੈਨੂੰ ਦੇਹਧਾਰੀ ਗੁਰੂ ਡਿਕਲੇਅਰ ਤੇ ਕਰੋ ਵੀ ਇਸ ਵੇਲੇ ਤੁਹਾਡਾ ਗੁਰੂ ਮੈਂ ਹਾਂ, ਤੁਹਾਡਾ ਗੁਰੂ, ਗੁਰੂ ਗ੍ਰੰਥ ਸਾਹਿਬ ਨਹੀਂ, ਮੈਂ ਤੁਹਾਡਾ ਗੁਰੂ ਹਾਂ, ਡਿਕਲੇਅਰ ਹੋ ਜਾਣਾ ਜਦੋਂ। ਪਰ ਇਸ ਦੇ ਉਲਟ ਗੱਲ ਬੜੀ ਕੌੜੀ ਹੈ ਜੀ। ਜੇ ਕੋਈ ਮੇਰੇ ਕੋਲ ਚੱਲ ਕੇ ਆ ਗਿਆ, ਮੈਂ ਉਹਦੇ ਖਿਲਾਫ ਨਹੀਂ ਬੋਲਦਾ ਵੀ ਇਹ ਦੇਹਧਾਰੀ ਗੁਰੂ ਗੁਰੂ ਨਹੀਂ ਹੈ, ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਮੈਂ ਨਹੀਂ ਬੋਲਿਆ, ਮੇਰੀ ਖਾਮੋਸ਼ੀ ਇਹ ਡਿਕਲੇਅਰ ਕਰਦੀ ਪਈ ਹੈ ਕਿਧਰੇ ਨਾ ਕਿਧਰੇ ਵੀ ਇਹ ਗੁਰੂ ਹੋ ਸਕਦਾ। ਕਿਉਂ? ਉਹਨੇ ਮੇਰਾ ਮੂੰਹ ਮੈਂ ਨਹੀਂ ਵੀ ਗਿਆ, ਉਹ ਮੇਰੇ ਕੋਲ ਚੱਲ ਕੇ ਆ ਗਿਆ। ਅੱਜ ਇੱਕ ਨਵਾਂ ਬਿਰਤਾਂਤ ਚੱਲ ਰਿਹਾ ਵੀ ਜੇ ਕੋਈ ਭਰੋਸੇ ਵਾਲਾ ਨਹੀਂ ਜਾ ਰਿਹਾ, ਉਹ ਆ ਪਾ ਰਿਹਾ। ਕਿਉਂ? ਫਿਰ ਪ੍ਰਭਾਵ ਪੈਂਦਾ ਨਾ, ਲੱਖਾਂ ਲੋਕ ਉਸ ਦੇਹਧਾਰੀ ਨੂੰ ਮੰਨਦੇ ਨੇ, ਉਹ ਦੇਹਧਾਰੀ ਮੇਰੇ ਕੋਲ ਆ ਗਿਆ ਤਾਂ ਮੈਂ ਵੀ ਪ੍ਰਭਾਵ ਕਬੂਲ ਗਿਆ, ਮੈਂ ਖੁਸ਼ੀ 'ਚ ਫੁੱਲਿਆ ਨਾ ਸਮਾਇਆ ਵੀ ਉਹ ਚੱਲ ਕੇ ਮੇਰੇ ਕੋਲ ਆਇਆ। ਉਹਦੀ ਮਨਸ਼ਾ ਦਾ ਪਤਾ ਨਾ ਲੱਗਾ। ਉਹਦੀ ਮਨਸ਼ਾ ਤਾਂ ਇਹ ਸੀ ਵੀ ਉਹ ਘੱਟੋ ਘੱਟ ਆਪ ਚੱਲ ਕੇ ਆ ਗਿਆ ਵੀ ਇਹ ਮੇਰੇ ਖਿਲਾਫ ਬੋਲੇਗਾ ਤਾਂ ਨਹੀਂ, ਕਿਉਂਕਿ ਸ਼ਬਦ ਆਇਆ ਸੰਤ। ਸਤਿਗੁਰੂ ਜੋ ਵੀ ਹੁਕਮ ਧੰਨ ਗੁਰੂ ਰਾਮਦਾਸ ਪਾਤਸ਼ਾਹ ਅੰਮ੍ਰਿਤ ਵੇਲੇ ਬਖਸ਼ਿਸ਼ ਕਰਦੇ ਹੈ ਨਾ, ਅਤੇ ਉਹ ਜਿਵੇਂ ਜਿਵੇਂ ਦਾ ਹੁਣ ਆਪਾਂ ਨੂੰ ਨਹੀਂ ਪਤਾ ਹੁੰਦਾ, ਪਰ ਸਤਿਗੁਰੂ ਵਰਤਾਰਾ ਵਰਤਾ ਜਾਂਦੇ ਨੇ, ਉਹ ਖੁਲਾਸਾ ਕਰਵਾ ਜਾਂਦੇ ਨੇ ਵੀ ਇਹ ਸਿੱਖਾ ਤੈਨੂੰ ਸਾਵਧਾਨ ਹੋਣ ਦੀ ਲੋੜ ਹੈ, ਤੂੰ ਨਹੀਂ ਚਾਹੁੰਦਾ, ਤੇਰੀ ਮਨਸ਼ਾ ਗਲਤ ਨਹੀਂ, ਪਰ ਤੈਨੂੰ ਪਤਾ ਨਹੀਂ ਲੱਗ ਰਿਹਾ ਵੀ ਤੈਨੂੰ ਵਰਤਿਆ ਗਲਤ ਜਾ ਰਿਹਾ। ਇਕੱਲਾ ਗੁਰਮੁਖ ਹੋ, ਅਰਦਾਸ ਤੋਂ ਬਾਅਦ ਦੋਹਰਾ ਪੜ੍ਹ ਕੇ ਨਹੀਂ ਸਰਨਾ ਵੀ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਦੇਹਧਾਰੀ ਗੁਰੂ ਦੇ ਖਿਲਾਫ ਬੋਲਣਾ ਪਊਗਾ ਵੀ ਤੂੰ ਗੁਰੂ ਨਹੀਂ ਸਾਡਾ। ਜੇ ਨਹੀਂ ਬੋਲਦੇ ਨਾ, ਮੈਂ ਆਪ ਦੀ ਗੱਲ ਕਰਾਂ, ਮੈਂ ਸਿੰਘ ਸਾਹਿਬ, ਗੁਰੂ ਰਾਮਦਾਸ ਦੇ ਘਰ ਦੀ ਪਦਵੀ ਹੈ, ਮੈਂ ਨਹੀਂ ਕਿਸੇ ਦੇ ਡੇਰੇ ਜਾ ਰਿਹਾ ਦੇਹਧਾਰੀ ਦੇ, ਪਰ ਉਹ ਦੇਹਧਾਰੀ ਮੇਰੇ ਕੋਲ ਆਵੇ, ਮੈਂ ਬੜੇ ਫਖਰ ਨਾਲ ਉਹਦੀ ਟਹਿਲ ਸੇਵਾ ਕਰਾਂ, ਅਤੇ ਮੇਰੀ ਖਾਮੋਸ਼ੀ ਇਹ ਡਿਕਲੇਅਰ ਕਰਦੀ ਪਈ ਹੈ ਵੀ ਮੈਂ ਮੰਨਦਾ ਪਿਆ ਇਹ ਦੇਹਧਾਰੀ ਗੁਰੂ ਆ। ਕਿਉਂ? ਮੈਂ ਖਾਮੋਸ਼, ਮੈਂ ਬੋਲਦਾ ਨਹੀਂ, ਪਰ ਅੱਖਰ ਦੋ ਹੈ, ਕੀਮਤ ਬੜੀ ਹੈ, ਤਾਰਨੀ ਬੜੀ ਪੈਂਦੀ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਪਏ ਨੇ ਸੰਗ ਤੇ ਕਰ ਉਹਨਾਂ ਦਾ, ਪਰ ਜਿਨ੍ਹਾਂ ਦੀ ਟੇਕ ਪਰਮੇਸ਼ੁਰ 'ਤੇ ਹੈ, ਜਿਹੜੇ ਆਪ ਰੱਬ ਨਹੀਂ ਬਣੇ, ਰੱਬ ਨੂੰ ਰੱਬ ਮੰਨੀ ਬੈਠੇ ਨੇ, ਅਤੇ ਜੇ ਉਹਨਾਂ ਦੀ ਸੰਗਤ ਕਰ ਰਿਹਾ ਤੇ ਤੈਨੂੰ ਪਰਮੇਸ਼ੁਰ ਨਾਲ ਜੋੜਨਗੇ।
ਚੰਦਨ ਚੰਦਨਾ ਸਰਦ ਰੁੱਤ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਦਾਹਰਨਾਂ ਬਾਹਰੀ ਦਿੱਤੀਆਂ, ਕਿਉਂਕਿ ਜਿਹੀ ਰੁੱਤ ਕਾਇਆ ਸੁੱਖ ਤੇ ਹਾ, ਬਾਹਰ ਦੀ ਰੁੱਤ ਦਾ ਸਰੀਰ 'ਤੇ ਅਸਰ ਪੈਂਦਾ। ਸਤਿਗੁਰੂ ਜੀ ਕਹਿੰਦੇ ਸਰੀਰ ਭਾਵ ਕਬੂਲ ਦਾ। ਵੈਸੇ ਇੱਕ ਅਵਸਥਾ ਆਉਂਦੀ ਹੈ ਜੀ, ਸਰੀਰ ਮੌਸਮ ਦੀ ਤਬਦੀਲੀ ਤੋਂ ਵੀ ਉੱਪਰ ਉੱਠ ਜਾਂਦਾ, ਪਰ ਉਹਦੇ ਵਾਸਤੇ ਬੜੀ ਦੂਰ ਦੀ ਘਾਲਣਾ ਘਾਲਣੀ ਪੈਂਦੀ, ਬੜੀ ਬੰਦਗੀ, ਬੜਾ ਸਿਮਰਨ ਕਰਨਾ ਪੈਂਦਾ। ਅਵਸ ਥਾਵਾਂ 'ਤੇ ਇੱਥੋਂ ਤੱਕ ਵੀ ਆਉਂਦੀਆਂ, ਆਪਾਂ ਅਤਰ ਲਾਉਂਦੇ ਹਾਂ, ਸੈਂਟ ਲਾਉਂਦੇ ਹਾਂ ਨਾ, ਸਰੀਰ ਵਿੱਚੋਂ ਖੁਸ਼ਬੋ ਆਵੇ, ਅਤੇ ਨਾਮ ਅਭਿਆਸੀ ਦੀ ਜ਼ਿੰਦਗੀ ਦੇ ਵਿੱਚ ਇੱਕ ਇਹ ਅਵਸਥਾ ਵੀ ਆਉਂਦੀ ਹੈ, ਉਹਦੇ ਅੰਦਰੋਂ ਖੁਸ਼ਬੋ ਨਿਕਲਦੀ ਹੈ, ਸੁਗੰਧੀ ਨਿਕਲਦੀ ਹੈ। ਉਹ ਦੁਨਿਆਵੀ ਸੈਂਟ 'ਤੇ ਬੜੀ ਦੂਰ ਰਹਿ ਜਾਂਦੇ ਨੇ, ਜਿਹੜੀ ਉਹ ਸੁਗੰਧੀ ਆਉਂਦੀ ਸਾਡੇ ਵਿੱਚੋਂ ਨਹੀਂ ਆਉਂਦੀ। ਸਾਡੇ ਵਿੱਚੋਂ ਕਾਮ ਦੀ ਆਉਂਦੀ ਹੈ, ਕ੍ਰੋਧ ਦੀ ਆਉਂਦੀ ਹੈ, ਲੋਭ ਦੀ ਆਉਂਦੀ ਹੈ, ਮੋਹ ਦੀ ਆਉਂਦੀ ਹੈ, ਹੰਕਾਰ ਦੀ ਆਉਂਦੀ ਹੈ। ਖੁਸ਼ਬੋ ਸਾਰਿਆਂ ਵਿੱਚੋਂ, ਮੇਰੇ ਵਿੱਚੋਂ ਤਾਂ ਆਉਂਦੀ ਆਉਂਦੀ ਹੈ, ਆਉਂਦੀ ਹੈ। ਇੱਕ ਨਾਮ ਦੀ ਸੁਗੰਧੀ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਵੀ ਨਿਤਾ ਪ੍ਰਤੀ ਆਪਾਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹਾਂ ਨਾ, ਸ਼ੰਤਾਂ ਦੇ ਵਿੱਚ ਜ਼ਿਕਰ ਕੀਤਾ ਉਸ ਖੁਸ਼ਬੂ ਦਾ, ਜਨ ਨਾਨਕ ਮੁਸਕ ਝਕੋਲਿਆ ਸਭ ਜਨਮ ਧਨ ਧੰਨਾ। ਗੁਰਬਾਣੀ ਵਿੱਚ ਬੜੀ ਥਾਂ ਜ਼ਿਕਰ ਆਇਆ ਇਸ ਸੁਗੰਧੀ ਦਾ। ਇਹ ਇੱਕ ਅਵਸਥਾ ਵਾ ਜੀ, ਨਾਮ ਅਭਿਆਸੀ ਨਹੀਂ ਵੀ ਮੰਗਦਾ, ਰਿੱਧੀਆਂ ਸਿੱਧੀਆਂ ਆ ਜਾਂਦੀਆਂ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਇਹ ਵੀ ਇੱਕ ਸਿੱਧੀ ਹੈ, ਵਾਕ ਸਿੱਧੀ ਉਹਨੂੰ ਕਹਿੰਦੇ ਨੇ। ਜੋ ਜ਼ਬਾਨ ਤੋਂ ਕਿਹਾ ਉਹ ਪੂਰਾ ਹੋ ਗਿਆ। ਇਹ ਬਹੁਤੇ ਜਿਹੜੇ ਗੁਰੂ ਡੰਮ ਨੇ, ਜਿਹੜੇ ਦੇਹਧਾਰੀ ਗੁਰੂ ਨੇ, ਇੱਥੇ ਅਟਕ ਕੇ ਰਹਿ ਜਾਂਦੇ ਨੇ। ਕਿਉਂ? ਜੋ ਮੂੰਹ ਚੋਂ ਕਿਹਾ ਪੂਰਾ ਹੋ ਗਿਆ, ਲੋਕ ਝੁਕੇ, ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ, ਰਸਤੇ ਵਿੱਚ ਅਟਕ ਗਏ, ਮੰਜ਼ਿਲ 'ਤੇ ਨਾ ਪਹੁੰਚੇ, ਰਸਤੇ ਵਿੱਚ ਹੀ ਨੇ। ਕੋਈ ਕਿਸੇ ਰੁੱਖ ਥੱਲੇ, ਕੋਈ ਕਿਸੇ ਪੜਾਅ 'ਤੇ, ਕੋਈ ਕਿਸੇ ਪੜਾਅ 'ਤੇ, ਪਰ ਮੰਜ਼ਿਲ ਤੋਂ ਖੁੰਝ ਗਏ। ਸਤਿਗੁਰੂ ਜੀ ਜ਼ਿਕਰ ਕਰਦੇ ਪਏ ਨੇ, ਪਰ ਇਹ ਜ਼ਿਕਰ ਕਰਦੇ ਪਏ ਨੇ ਵੀ ਇਹਨਾਂ ਦਾ ਸਾਥ ਲਈ ਇਹ ਰੱਬ ਨਹੀਂ। ਨਿਰਮਲੰ ਸੰਤ ਸੰਗੇਣ, ਵੀ ਸੰਗ ਕਰ, ਤੂੰ ਗਾਂਹ ਵੱਧ ਜਾਵੇਂਗਾ, ਪਰ ਰੱਬ ਨਹੀਂ ਇਹ, ਪਰਮੇਸ਼ਰ ਰੱਬ ਆ। ਸਤਿਗੁਰੂ ਨੇ ਇਹ ਕਹਿ ਦਿੱਤਾ ਵੀ ਇਹ ਰੱਬ ਦਾ ਰੂਪ ਨੇ, ਪਰ ਰੱਬ ਦਾ ਰੂਪ ਨੇ ਰੱਬ ਨਹੀਂ। ਸਤਿਕਾਰ ਕਰ, ਸੰਗ ਕਰ, ਉਹਨਾਂ ਦੇ ਕੋਲੋਂ ਸਹਾਇਤਾ ਮੰਗ। ਦਿੱਲੀ ਜਾਣਾ ਜੀ, ਅਣਜਾਣ ਬੰਦੇ ਨੇ ਪਹਿਲੀ ਵਾਰ ਜਾਣਾ, ਅਤੇ ਕਈ ਰਸਤੇ ਜਾਂਦੇ ਨੇ ਦਿੱਲੀ ਨੂੰ ਹੁਣ, ਇੱਕ ਤਾਂ ਸਿੱਧਾ ਜਾਂਦਾ, ਵਿੰਗੇ ਟੇਢੇ ਵੀ ਜਾਂਦੇ ਆ, ਅਤੇ ਜੇ ਰਸਤੇ ਦਾ ਜਾਣੂ ਆ ਉਹ ਦੱਸ ਦਏਗਾ ਵੀ ਇਹ ਠੀਕ ਹੈ, ਬੜੀ ਛੇਤੀ ਪਹੁੰਚਾਂਗੇ। ਅਤੇ ਜੇ ਕੋਈ ਆਪ ਹੀ ਟੇਢੇ ਰਸਤੇ ਪਿਆ ਹੋਇਆ, ਜਦੋਂ ਉਹਦੇ ਕੋਲੋਂ ਰਸਤਾ ਪੁੱਛ ਲਿਆ ਤਾਂ ਫਿਰ ਰਾਹ 'ਚ ਡਿੱਕੋ ਡੋਲੇ ਖਾਵਾਂਗੇ। ਇਵੇਂ ਰੱਬ 'ਤੇ ਰੱਬ ਬਣਨਾ, ਪਰਮੇਸ਼ੁਰ ਤੱਕ ਪਹੁੰਚਣਾ, ਲੋੜ ਤਾਂ ਪੈਂਦੀ ਹੈ ਰਸਤੇ ਵਿੱਚ ਰਸਤਾ ਪੁੱਛਣ ਦੀ। ਪਰ ਜੇ ਰਸਤਾ ਦੱਸਣ ਵਾਲਾ ਕਹੇ ਵੀ ਮੈਂ ਹੀ ਮੰਜ਼ਿਲ ਹੀ ਇੱਥੇ ਹੀ ਬਹਿ ਜਾ, ਤਾਂ ਫਿਰ ਨਾ ਉਹਦਾ ਭਲਾ ਅਤੇ ਨਾ ਸਾਡਾ ਭਲਾ। ਸਤਿਗੁਰੂ ਜੀ ਨੇ ਜਿੱਥੇ ਸਾਵਧਾਨ ਕੀਤਾ ਉੱਥੇ ਇਹ ਵੀ ਦਰਸਾਇਆ ਵੀ ਪੁੱਛਣਾ ਮਾੜਾ ਨਹੀਂ ਰਸਤਾ, ਪਰ ਰਸਤੇ ਨੂੰ ਮੰਜ਼ਿਲ ਨਾ ਸਮਝ ਬੈਠੀ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ। ਅੱਗੇ ਸਤਿਗੁਰਾਂ ਨੇ ਜ਼ਿਕਰ ਕੀਤਾ ਅਵਸਥਾਵਾਂ ਆਉਂਦੀਆਂ, ਪਹਿਲਾਂ ਤਾਂ ਬਾਹਰੀ ਉਦਾਹਰਨਾਂ ਦਿੱਤੀਆਂ। ਚੰਦ ਦੀ ਚਾਂਦਣੀ ਸਿਰੇ ਦੀ ਠੰਡੀ ਮੰਨੀ ਗਈ ਹੈ, ਚੰਦਨ ਠੰਡਾ ਮੰਨਿਆ ਗਿਆ, ਅਤੇ ਸਰਦ ਰੁੱਤ, ਸਰਦੀ ਦੀ ਰੁੱਤ ਵੈਸੇ ਹੀ ਆ, ਮੌਸਮ ਬਦਲੀ ਹੋ ਰਿਹਾ, ਤਬਦੀਲੀ ਹੋ ਰਿਹਾ, ਅਤੇ ਕੱਪੜੇ ਨਾਲ ਦੀ ਨਾਲ ਹੀ ਤਿਆਰੀ ਹੋ ਰਹੀ ਹੈ। ਕਿਉਂ? ਸਰੀਰ ਇਹਨਾਂ ਤਿੰਨਾਂ ਨੂੰ ਠੰਡਕ ਮੰਨਦਾ ਇਹਨਾਂ ਦੇ ਕੋਲੋਂ। ਭਗਤ ਕਬੀਰ ਜੀ ਨੇ ਤੇ ਜ਼ਿਕਰ ਕੀਤਾ, ਮਲਿਆਗਰ ਭੁਯੰਗਮ ਵੇਢਿਓ ਤਾਂ ਸੀਤਲਤਾ ਨਾ ਤਜੰਤ। ਜਦੋਂ ਸੱਪ ਨੂੰ ਉਹਦੀ ਯਹਿਰ ਤੰਗ ਕਰਦੀ ਹੈ ਨਾ, ਓੜਕ ਨੂੰ ਉਹ ਚੰਦਨ ਨੂੰ ਲਪੇਟਾ ਮਾਰਦਾ ਕਿ ਠੰਡ ਮਿਲੇ। ਐ ਕਈ ਧਰਮਾਂ ਦੇ ਲੋਕ ਮਸਤਕ 'ਤੇ ਚੰਦਨ ਦਾ ਲੇਪ ਲਾਉਂਦੇ ਨੇ। ਕਿਉਂ? ਜਦੋਂ ਨਾਮ ਅਭਿਆਸੀ ਅਭਿਆਸ ਕਰਦਾ ਨਾ, ਉਹਦਾ ਮੱਥਾ ਗਰਮ ਹੁੰਦਾ, ਤਵਦਾ। ਇਹ ਸਿੱਖ ਧਰਮ ਦੇ ਵਿੱਚ ਨਹੀਂ, ਸਿੱਖ ਧਰਮ ਦੇ ਵਿੱਚ ਸਾਨੂੰ ਜਪ ਤਪ ਦੇ ਨਾਲ ਸੇਵਾ ਦੇ ਦਿੱਤੀ ਵੀ ਸੇਵਾ ਕਰੀ ਜਾ, ਤੈਨੂੰ ਤਪਸ਼ ਹੋਣੀ ਨਹੀਂ, ਤੇਰਾ ਹੰਕਾਰ ਤੇਰੇ ਅੰਦਰ ਬਣਨਾ ਹੀ ਨਹੀਂ, ਹਾਜਮੋਲਾ ਨਾਲ ਹੀ ਦੇ ਦਿੱਤਾ ਸਾਨੂੰ। ਜਿਹੜੀ ਸਾਨੂੰ ਸੇਵਾ ਅਤੇ ਸਿਮਰਨ ਦਿੱਤੀ ਹੈ ਨਾ, ਵੀ ਸੇਵਾ ਤੈਨੂੰ ਤਾਂ ਦਿੱਤੀ ਆ ਵੀ ਨਾਲ ਹੀ ਤੇਰੇ ਪਰਮੇ ਸਾਡੇ ਗੁਰੂ ਸਾਹਿਬਾਨ ਜੀ ਨੇ ਸਾਨੂੰ ਵਿਧੀ ਵਿਧਾਨ ਹੀ ਰਲਾ ਮਿਲਾ ਕੇ ਦੇ ਦਿੱਤਾ, ਸਾਨੂੰ ਲੋੜ ਨਹੀਂ ਪੈਂਦੀ। ਚਲੋ ਹਰੇਕ ਧਰਮ ਨੂੰ ਵਪਾਰਕ ਜਿਵੇਂ ਉਹਨਾਂ ਦੇ ਇਸ਼ਟ ਨੇ ਉਹਨਾਂ ਨੂੰ ਦੱਸਿਆ, ਪਰ ਇਹ ਚੱਲਿਆ ਤਾਂ ਸੀ ਜਿਹੜਾ ਮਸਤਕ 'ਤੇ ਚੰਦਨ ਲਾਉਂਦੇ ਸੀ, ਪਰ ਚੰਦਨ ਮਸਤਕ 'ਤੇ ਲਹਿ ਗਏ, ਅੰਦਰ 'ਤੇ ਭਾਂਬੜ ਈਰਖਾ ਦੇ ਬਲ ਦੇ ਪਏ ਨੇ। ਨਾਮ ਅਭਿਆਸੀ ਦੇ ਅੰਦਰ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ, ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਦਾ ਮਿੱਤਰ ਸੀ ਇੱਕ ਸਰਦਾਰ ਤ੍ਰਿਲੋਚਨ ਸਿੰਘ, ਇੱਕ ਵਾਰ ਉਹਨਾਂ ਨੂੰ ਮਿਲਿਆ ਅਤੇ ਕਹਿਣ ਲੱਗਿਆ ਬੜੀ ਸੁਗੰਧੀ ਆ ਰਹੀ ਆ, ਬੜਾ ਮਹਿੰਗਾ ਅਤਰ ਲਾਇਆ, ਕੋਈ ਸੈਂਟ ਲਾਇਆ। ਭਾਈ ਸਾਹਿਬ ਕਹਿਣ ਲੱਗੇ ਮੈਂ ਤਾਂ ਕੋਈ ਲਾਇਆ ਨਹੀਂ, ਕੋਈ ਮੈਂ ਤਾਂ ਸੈਂਟ ਲਾਉਂਦਾ ਹੀ ਨਹੀਂ, ਕੋਈ ਅਤਰ ਲਾਉਂਦਾ ਨਹੀਂ। ਉਹ ਕਹਿਣ ਲੱਗੇ ਤੁਹਾਡੇ ਕੋਲੋਂ ਸੁਗੰਧੀ ਬੜੀ ਆਉਂਦੀ ਹੈ, ਮੇਰਾ ਮਨ ਕਰ ਰਿਹਾ ਮੈਂ ਤੁਹਾਨੂੰ ਘੁੱਟ ਕੇ ਗਲਵੱਕੜੀ ਪਾ ਲਵਾਂ। ਅਤੇ ਭਾਈ ਸਾਹਿਬ ਜੀ ਨੂੰ ਫਿਰ ਮਹਿਸੂਸ ਹੋਇਆ, ਕਹਿਣ ਲੱਗੇ ਇਹ ਸੁਗੰਧੀ ਨਾਮ ਦੀ ਹੈ, ਇਹ ਪਰਮੇ ਇੱਕ ਅਵਸਥਾ ਆਉਂਦੀ ਹੈ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਵੀ ਜੇ ਸਰੀਰ ਨੂੰ ਚੰਦਨ ਲਾ ਲਿਆ, ਚੰਦਰਮਾ ਦੀ ਚਾਂਦਣੀ 'ਚ ਬਹਿ ਗਿਆ ਤੇ ਸਰਦ ਰੁੱਤ ਵਿੱਚ ਵੀ ਬੈਠ ਗਿਆ ਹੈ,
ਮੂਲ ਨਾ ਮਿਟਈ ਕਾਮ।
ਪਰ ਜਿਹੜੇ ਅੰਦਰ ਵਿਕਾਰਾਂ ਦੇ ਭਾਂਬੜ ਮਲਦੇ ਪਏ ਆ ਨਾ, ਇਹ ਇਸ ਤਰ੍ਹਾਂ ਠੰਡੇ ਨਹੀਂ ਆਉਣੇ, ਇਹ ਤਪਸ਼ ਇਹ ਅੰਦਰੋਂ ਨਹੀਂ ਮਿਟਣੀ। ਇਹ ਕਿਵੇਂ ਮਿਟਣੀ ਹੈ?
ਸੀਤਲ ਥੀਵੈ ਨਾਨਕਾ,
ਠੰਡਾ ਹੋ ਜਾਏਗਾ ਤੇਰਾ ਹਿਰਦਾ। ਇਹ ਜਿਹੜੇ ਭਾਂਬੜ ਬਲਦੇ ਪਏ ਨਾ ਵਿਸ਼ਿਆਂ ਦੇ, ਤੇਰੇ ਕੋਲੋਂ ਸਾਂਭੇ ਨਹੀਂ ਜਾਂਦੇ, ਇਹ ਠੰਡੇ ਠਾਰ ਹੋ ਜਾਣਗੇ।
ਜਪੰਦੜੋ ਹਰ ਨਾਮ,
ਪਰ ਕੰਮ ਕਰਨਾ ਪੈਣਾ ਤੈਨੂੰ, ਪਰਮੇਸ਼ਰ ਦਾ ਨਾਮ ਜਪਣਾ ਪੈਣਾ। ਜੇ ਤੂੰ ਕਵੇਂ ਵੀ ਚੰਦਰਮਾ ਦੀ ਚਾਂਦਣੀ 'ਚ ਬਹਿ ਕੇ ਰੱਬ ਮਿਲ ਜਾਣਾ, ਸਰੀਰ ਬਾਹਰੋਂ ਠੰਡਾ ਹੋ ਗਿਆ, ਮੱਥੇ 'ਤੇ ਚੰਦਨ ਦਾ ਲੇਪ ਲਾ ਲਿਆ ਅਤੇ ਮੱਥਾ ਠੰਡਾ ਹੋ ਗਿਆ ਅਤੇ ਕੋਈ ਨਹੀਂ ਰੱਬ ਮਿਲ ਗਿਆ। ਸਰਦੀ ਦੀ ਰੁੱਤ ਆਈ ਹੈ ਸਾਡੇ ਇਸ ਹਿੰਦੁਸਤਾਨ ਦੀ ਸੰਸਕ੍ਰਿਤੀ ਜੀ, ਤ੍ਰਾਸਦੀ ਹੈ ਇੱਥੋਂ ਦੀ ਜੀ। ਇੱਥੇ ਧਰਮ ਦਾ ਬੋਲਬਾਲਾ ਵੀ ਰਿਹਾ, ਧਰਮੀ ਵੀ ਬੜੇ ਰਹੇ ਅਤੇ ਪਖੰਡ ਵੀ ਸਿਰੇ ਦਾ ਇੱਥੇ ਹਿੰਦੁਸਤਾਨ ਦੀ ਧਰਤੀ 'ਤੇ ਹੋਇਆ, ਕਰਮ ਕਾਂਡ ਵੀ ਰੱਜ ਗਏ ਹੋਏ ਵੀ ਮੌਸਮ ਠੰਡ ਦਾ ਅਤੇ ਠੰਡੇ ਪਾਣੀ ਵਿੱਚ ਖਲੋ ਕੇ ਰੱਬ ਨੂੰ ਯਾਦ ਕਰੋ। ਬਾਹਰੋਂ ਸਰੀਰ ਠਰ ਗਿਆ, ਸਰੀਰ ਬਰਫ਼ ਵਰਗਾ ਹੋ ਗਿਆ, ਅੰਦਰੋਂ ਵਿਸ਼ੇ 'ਤੇ ਨਹੀਂ ਮਰਨੇ। ਸਰੀਰ ਨੂੰ ਬਰਫ਼ ਵਿੱਚ ਵੀ ਲਾ ਲਾ, ਕਾਮ ਇਸ ਤਰ੍ਹਾਂ ਨਹੀਂ ਮਰਨਾ। ਕਾਮ ਅਤੇ ਜਪੰਦੜੋ ਹਰਨਾਮ, ਇਹ ਕ੍ਰੋਧ ਮਰੂਗਾ, ਲੋਭ ਮਰੇਗਾ, ਹੰਕਾਰ ਮਰੇਗਾ, ਪਰ ਇਹ ਸੇਵਾ ਸਿਮਰਨ ਦੇ ਜਪ ਤਪ ਨਾਲ ਮਰੇਗਾ। ਨਾ ਤੇ ਚੰਦਨ ਦੇ ਲੇਪ ਨੇ ਮਾਰਨਾ, ਪਰ ਹੋਇਆ ਇੱਥੇ ਜੀ ਜਪਜੀ ਸਾਹਿਬ ਪੜ੍ਹਦੇ ਹਾਂ, ਸਤਿਗੁਰੂ ਜੀ ਉਦਾਹਰਨ ਦਿੰਦੇ ਪਏ ਨੇ, ਕਿਉਂਕਿ ਇੱਥੇ ਸਾਡੇ ਚੱਲੇ ਵਾਪ ਰੋਲੇ ਜੀ, ਬੜੇ ਪਖੰਡ, ਬੜੇ ਬੜੇ ਜਨਮ ਨਿਕਲ ਗਏ ਮਨੁੱਖਾਂ ਦੇ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਜਪਜੀ ਸਾਹਿਬ ਜੀ ਦੇ ਵਿੱਚ ਵੀ ਸਰੀਰ ਤੇਰਾ ਮੈਲਾ ਹੋ ਗਿਆ ਅਤੇ ਧੋ ਪਾਣੀ ਨਾ ਸਾਫ਼ ਹੋ ਜਾਵੇਗਾ, ਕੱਪੜਾ ਤੇਰਾ ਮੈਲਾ ਹੋ ਗਿਆ ਸਾਬਣ ਲਾ ਇਹ ਸਾਫ਼ ਹੋ ਜਾਵੇਗਾ। ਪਰ ਅਸੀਂ ਵੇਖਿਆ ਵੀ ਕੱਪੜਾ ਸਾਫ਼ ਹੋ ਜਾਂਦਾ, ਸਰੀਰ ਪਾਣੀ ਨਾਲ ਸਾਫ਼ ਹੋ ਜਾਂਦਾ, ਇਸ਼ਨਾਨ ਕਰਨ ਦੀ ਆਗਿਆ ਸਤਿਗੁਰੂ ਜੀ ਨੇ ਵੀ ਕੀਤੀ, ਪਰ ਕੇਵਲ ਇਸ਼ਨਾਨ ਕਰਨ ਨੂੰ ਹੀ ਰੱਬ ਦੀ ਪ੍ਰਾਪਤੀ ਸਮਝ ਲਿਆ। ਸਤਿਗੁਰੂ ਕਹਿੰਦੇ ਇੰਝ ਨਹੀਂ, ਇੱਕ ਵਾਰੀ ਨਹਾਉਣਾ ਤਾਂ ਤੈਨੂੰ ਚਾਹੀਦਾ ਅੰਮ੍ਰਿਤ ਵੇਲੇ ਉੱਠ ਕੇ, ਇਸ਼ਨਾਨ ਕਰਨ ਦੀ ਲੋੜ ਹੈ, ਸੁਰਤ ਦਾ ਟਿਕਾਅ ਬਣੇਗਾ, ਸਰੀਰ ਇੱਕ ਵਾਰ ਸਵੱਛ ਕਰਨ ਦੀ ਲੋੜ ਹੈ। ਪਰ ਜੇ ਤੂੰ ਕਵੇਂ ਵੀ ਅੰਮ੍ਰਿਤ ਵੇਲੇ ਉੱਠਿਆ ਤਾਂ ਮੈਂ ਹਜ਼ਾਰ ਵਾਰ ਨਹਾ ਲਵਾਂ, ਬਾਣੀ ਪੜ੍ਹਨ ਦੀ ਲੋੜ ਨਹੀਂ, ਨਿਤਨੇਮ ਦੀ ਲੋੜ ਨਹੀਂ, ਸਤਿਗੁਰੂ ਕਹਿੰਦੇ ਮਨ ਨਿਰਮਲ ਨਹੀਂ ਆਉਣਾ। ਭਰੀਏ ਹੱਥ ਪੈਰ ਤਨ ਦੇ ਪਾਣੀ ਧੁੱਤ ਪੁੱਤਰ ਸਿੱਖੇ, ਇਹਨੇ ਤੇਰੇ ਹੱਥ ਪੈਰ ਸਾਫ਼ ਕਰਨੇ ਨੇ, ਪਰ ਗੱਲ ਆ ਵੀ ਤੇਰੀ ਮੱਤ ਭਰੀ ਪਈ ਆ ਪਾਪਾਂ ਦੇ ਨਾਲ, ਭਰੀਏ ਮੱਤ ਪਾਪਾਂ ਕੇ ਸੰਗ, ਪਰ ਤੇਰੇ ਅੰਦਰ ਪਾਪ ਨੇ, ਹੁਣ ਪਾਪ ਸਾਬਣ ਨਾਲ ਨਹੀਂ ਧੁੱਪਣੇ। ਅਤੇ ਜੇ ਪਾਪ ਸਾਬਣ ਨਾਲ ਧੁੱਪਣੇ ਹੁੰਦੇ ਨਾ, ਪਾਣੀ ਨਾਲ ਧੁੱਪਣੇ ਹੁੰਦੇ ਨਾ, ਤਾਂ ਰੱਬ ਤਾਂ ਫਿਰ ਬੱਚਿਆਂ ਦੀ ਖੇਡ ਸੀ ਨਾ, ਰੱਬ ਤਾਂ ਫਿਰ ਬੱਚਿਆਂ ਦੀ ਖੇਡ ਸੀ, ਪਰ ਬਣ ਗਈ ਲੋਗਨ ਰਾਮ ਖਿਲੌਣਾ ਜਾਣਾ, ਬਣ ਗਈ ਬੱਚਿਆਂ ਦੀ ਖੇਡ। ਅਤੇ ਤ੍ਰਾਸਦੀ ਹੈ ਇਸ ਹਿੰਦੁਸਤਾਨ ਦੀ ਧਰਤੀ 'ਤੇ ਬਣੀ ਬੱਚਿਆਂ ਦੀ ਖੇਡ। ਐਵੇਂ ਨਹੀਂ ਸਾਡੇ ਗੁਰੂ ਸਾਹਿਬਾਨ ਜੀ ਨੇ, ਭਗਤ ਸਾਹਿਬਾਨ ਜੀ ਨੇ ਕਹਿਣਾ ਪਿਆ, ਵੇਖ ਕੇ ਨਹਾਈ ਜਾਂਦੇ ਹੋਣੇ ਲੋਕ ਅਤੇ ਦਾਅਵਾ ਕਰਦੇ ਹੋਣੇ ਆ ਵੀ ਮੈਂ 100 ਵਾਰੀ ਨਹਾ ਲਿਆ ਅਤੇ ਮਨ ਨਿਰਮਲ ਹੋ ਗਿਆ। ਅਤੇ ਫਿਰ ਭਗਤ ਕਬੀਰ ਜੀ ਨੇ ਫਿਰ ਕਿਹਾ ਵੀ ਜਲ ਕੈ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਡ ਘੁਨਾਵੇ। ਕਹਿੰਦੇ ਫਿਰ ਤੂੰ ਤਾਂ ਪਤਾ ਨਹੀਂ 100 ਵਾਰੀ ਨਹਾਤਾ, ਡੱਡੂ ਤਾਂ ਸਾਰੀ ਉਮਰ ਰਿਹਾ ਹੀ ਪਾਣੀ ਵਿੱਚ, ਫਿਰ ਤਾਂ ਡੱਡੂ ਸਾਰੇ ਰੱਬ ਆ, ਫਿਰ ਤਾਂ ਡੱਡੂ ਸਾਰੇ ਸੰਤੀ ਹੈ, ਕਿਉਂ ਜੰਮੇ ਪਾਣੀ ਵਿੱਚ, ਰਹੇ ਪਾਣੀ ਵਿੱਚ, ਮਰੇ ਪਾਣੀ ਵਿੱਚ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹੈ ਤਪਦੇ ਹਿਰਦੇ ਨੂੰ ਨਾ ਚੰਦਨ ਨੇ ਠੰਡ ਦੇਣੀ ਹੈ, ਨਾ ਚੰਦ ਦੀ ਚਾਂਦਨੀ ਨੇ ਦੇਣੀ ਆ, ਤੇ ਨਾ ਠੰਡੀ ਰੁੱਤ ਨੇ ਦੇਣੀ ਹੈ।
ਪੌੜੀ ਚਰਨ ਕਮਲ ਕੀ ਓਟ।
ਅੱਗੇ ਫਿਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਵੀ ਸਾਰੰਸ਼ ਸਾਨੂੰ ਨਿਚੋੜ ਦਿੰਦੇ ਪਏ ਨੇ ਵੀ ਤੂੰ ਕੰਮ ਕਰ। ਚਰਨ ਕਮਲ ਕੀ ਓਟ, ਓਟ ਕਹੀਏ ਆਸਰਾ, ਆਸਰਾ ਤੱਕ ਪਰਮੇਸ਼ਰ ਦੀ ਚਰਨ ਦਾ, ਅਤੇ ਚਿੱਤ ਚਰਨ ਨਾਮ ਪਰਮੇਸ਼ਰ ਦੇ ਨਾਮ ਦਾ ਆਸਰਾ ਤੱਕ। ਪਰਮੇਸ਼ਰ ਦੇ ਨਾਮ ਨਾਲ ਜੁੜਨਾ ਪਰਮੇਸ਼ਰ ਦੇ ਚਰਨਾਂ ਨਾਲ ਹੀ ਜੁੜਨਾ। ਜੇ ਹੁਣ ਗੁਰਬਾਣੀ ਵਿੱਚ ਬੜੀ ਵਾਰ ਜ਼ਿਕਰ ਆਉਂਦਾ ਵੀ ਹਿਰਦੇ ਵਿੱਚ ਚਰਨ ਵਸਾਓ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ, ਹੁਣ ਕਿਹੜੇ ਚਰਨ ਹਿਰਦੇ ਵਿੱਚ ਵਸਾਉਣੇ? ਪਰਮੇਸ਼ਰ ਦਾ ਨਾਮ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਪਏ ਨੇ ਚਰਨ ਕਮਲ ਕੀ ਓਟ ਪਰਮੇਸ਼ਰ ਦੇ, ਕਿਉਂਕਿ ਸ਼ੁਰੂਆਤ ਸੱਚੇ ਪਾਤਸ਼ਾਹ ਜੀ ਨੇ ਪਹਿਲੋਂ ਤੇ ਡੈਫੀਨੇਸ਼ਨ ਦਿੱਤੀ ਉਹਨਾਂ ਦੀ ਵੀ ਉਹ ਸੰਤ ਹੋ ਗਏ, ਸ਼ਾਂਤ ਹੋ ਗਏ। ਪਰ ਜਿਨ੍ਹਾਂ ਨੇ ਆਸਰੰ ਗੋਪਾਲ ਕੀਰਤਨੇ, ਪਰਮੇਸ਼ਰ ਦੀ ਕੀਰਤੀ ਦਾ ਆਸਰਾ ਤੱਕਿਆ, ਪਹਿਲੋਂ ਤੇ ਸਾਡੇ ਸਾਹਮਣੇ ਉਦਾਹਰਨ ਖੜੀ ਕੀਤੀ ਵੀ ਵੇਖ, ਕਿਉਂਕਿ ਜਗਿਆਸੂ ਨੇ ਪੁੱਛਣਾ ਨਾ ਵੀ ਮੈਨੂੰ ਤੇ ਕਹਿੰਦੇ ਪਏ ਹੋ ਵੀ ਚਰਨ ਕਮਲ ਦੀ ਨਾਮ ਦੀ ਓਟ ਤੱਕ, ਪਰ ਕੋਈ ਦੱਸੋ ਵੀ ਕਿਸੇ ਦਾ ਭਲਾ ਵੀ ਹੋਇਆ, ਸੌਰਿਆ ਕਿਸੇ ਦਾ ਕੁਝ? ਸਤਿਗੁਰੂ ਜੀ ਨੇ ਪਹਿਲੋਂ ਤੇ ਉਹਨਾਂ ਦੀ ਗੱਲ ਕੀਤੀ ਜਿਨ੍ਹਾਂ ਦਾ ਸੌਰ ਗਿਆ, ਜਿਨ੍ਹਾਂ ਦਾ ਇਹ ਮਨੁੱਖਾ ਜਨਮ ਸਫਲਾ ਹੋ ਗਿਆ, ਪਹਿਲੋਂ ਗੱਲ ਉਹਨਾਂ ਦੀ ਕੀਤੀ ਹੈ। ਹੁਣ ਸਤਿਗੁਰੂ ਜੀ ਆ ਗਏ ਨੇ ਜਗਿਆਸੂਆਂ ਵੱਲ, ਸਾਡੇ ਵੱਲ, ਕਲਯੁਗੀ ਜੀਵਾਂ ਵੱਲ ਵੀ ਵੇਖ, ਪਹਿਲਾਂ ਤੇ ਤੈਨੂੰ ਦੱਸ ਦਿੱਤਾ ਜਿਨ੍ਹਾਂ ਦਾ ਭਲਾ ਹੋ ਗਿਆ, ਜਿਹੜੇ ਰੱਬ ਹੋ ਗਏ, ਰੱਬ ਦਾ ਰੂਪ ਹੋ ਗਏ, ਹੁਣ ਤੂੰ ਵੀ ਇੰਜ ਕਰ, ਚਰਨ ਕਮਲ ਕੀ ਓਟ, ਪਰਮੇਸ਼ਰ ਦੇ ਚਰਨਾਂ ਕਮਲਾਂ ਦਾ ਆਸਰਾ ਤੱਕ।
ਉਦਰੇ ਸਗਲ ਜਨ,
ਜਿਨ੍ਹਾਂ ਨੇ ਵੀ ਆਸਰਾ ਤੱਕਿਆ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਓਟ ਦਾ, ਉਹ ਸਾਰੇ ਜਨ ਉਧਰ ਗਏ, ਉਹਨਾਂ ਦਾ ਪਾਰ ਉਤਾਰਾ ਹੋ ਗਿਆ।
ਸੁਣ ਪ੍ਰਤਾਪ ਗੋਬਿੰਦ।
ਤੇ ਫਿਰ ਜਦੋਂ ਮਨੁੱਖ ਪਰਮੇਸ਼ਰ ਦੇ ਚਰਨਾਂ ਨਾਲ ਜੁੜਦਾ ਨਾ, ਉਹਨੂੰ ਫਿਰ ਪ੍ਰਤਾਪ ਦਾ ਪਤਾ ਲੱਗਦਾ। ਗੋਬਿੰਦ, ਗੋ ਕਹੀਏ ਪ੍ਰਿਥਵੀ ਤੇ ਵਿੰਦ ਕਹੀਏ ਪਾਲਣਾ ਕਰਨ ਵਾਲਾ, ਵੀ ਸੱਚਮੁੱਚ ਉਹ ਪਰਮੇਸ਼ਰ ਇੰਨੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਮਾਲਕ ਹੈ।
ਨਿਰਭਉ ਭਏ ਮਨ,
ਉਹ ਫਿਰ ਨਿਡਰ ਹੋ ਗਏ, ਉਹਨਾਂ ਭੈ ਨਹੀਂ ਮੰਨਿਆ ਦੇਹਧਾਰੀ ਬਾਬਿਆਂ ਦਾ, ਨਿਰਭਉ ਹੋ ਗਏ। ਸੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਨਿਰਭਉ ਜਪੈ ਸਗਲ ਭਉ ਮਿਟੈ। ਇਹ ਇੱਕ ਤਸੀਰ ਆ ਪਰਮੇਸ਼ਰ ਦੇ ਨਾਮ ਦੇ ਵਿੱਚ, ਤੁਸੀਂ ਭੈ ਨਹੀਂ ਮੰਨੋਗੇ ਕਿਸੇ ਦਾ, ਆਸਰਾ ਨਹੀਂ ਮੰਨੋਗੇ, ਓਟ ਨਹੀਂ ਮੰਨੋਗੇ, ਕਿਉਂ? ਅੰਦਰੋਂ ਇੱਕ ਐਨਰਜੀ ਮਿਲਦੀ ਹੈ, ਇੱਕ ਪਾਵਰ ਮਿਲਦੀ ਹੈ, ਇੱਕ ਸ਼ਕਤੀ ਮਿਲਦੀ ਹੈ, ਪਰ ਉਹ ਤੇ ਨਿਰਭਉ ਨੂੰ ਜਪਣ ਨਾਲ ਮਿਲਣੀ ਹੈ ਨਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਪਏ ਨੇ ਕਿ ਜਿਨ੍ਹਾਂ ਨੇ ਉਸ ਪਰਮੇਸ਼ਰ ਦਾ ਨਾਮ ਜਪਿਆ ਤੇ ਸੁਣ ਪ੍ਰਤਾਪ ਗੋਬਿੰਦ, ਉਹਨਾਂ ਨੂੰ ਫਿਰ ਪਰਮੇਸ਼ਰ ਦੀ ਮੌਜੂਦਗੀ ਦਾ, ਪਰਮੇਸ਼ਰ ਦੀ ਹੋਂਦ ਦਾ, ਉਸ ਦੇ ਹਰ ਵੇਲੇ ਨਾਲ ਚੱਲਣ ਦਾ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਜਦੋਂ ਅਹਿਸਾਸ ਹੋਇਆ ਨਾ ਫਿਰ ਨਿਰਭਉ ਭਏ ਮਨ, ਉਹਨਾਂ ਦੇ ਅੰਦਰੋਂ ਫਿਰ ਦੁਨਿਆਵੀ ਭੈ ਸਾਰੇ ਹੀ ਲੱਥ ਗਏ।
ਟੂਟ ਨਾ ਆਵੇ ਮੂਲ,
ਉਹਨਾਂ ਨੂੰ ਫਿਰ ਕਦਾ ਚਿੱਤ ਵੀ ਟੋਟਾ ਨਹੀਂ ਆਉਂਦਾ।
ਸੰਚਿਆ ਨਾਮ ਧਨ,
ਜਿਨ੍ਹਾਂ ਨੇ ਨਾਮ ਦਾ ਧਨ ਇਕੱਠਾ ਕੀਤਾ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੇ ਜਾਲੇ, ਵੀ ਇਹ ਨਾਮ ਧਨ ਅਜਿਹਾ ਧਨ ਹੈ, ਪਾਣੀ ਡੋਬ ਨਹੀਂ ਸਕਦਾ, ਚੋਰ ਖੋਹ ਨਹੀਂ ਸਕਦਾ ਤੇ ਅੱਗ ਸਾੜ ਨਹੀਂ ਸਕਦੀ। ਦੁਨਿਆਵੀ ਪਦਾਰਥ ਇਹਨਾਂ ਤਿੰਨਾਂ ਦੇ ਅਧੀਨ ਨੇ, ਪਾਣੀ ਵੀ ਡੋਬ ਸਕਦਾ, ਚੋਰ ਵੀ ਲੈ ਸਕਦਾ, ਅੱਗ ਵੀ ਸਾੜ ਸਕਦੀ, ਪਰ ਸੰਚਿਆ ਨਾਮ ਧਨ, ਜਿਨ੍ਹਾਂ ਨੇ ਨਾਮ ਧਨ ਇਕੱਠਾ ਕੀਤਾ ਉਸ ਨੂੰ ਕੋਈ ਖੋ ਨਹੀਂ ਸਕਦਾ।
ਸੰਤ ਜਨਾ ਸਿਓ ਸੰਗ,
ਪਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਕਰਮ ਨੇਕ ਕਰ, ਜੇ ਚੰਗੇ ਕਰਮ ਕਰੇਗਾ ਨਾ ਤੇ ਤੈਨੂੰ ਵੀ ਅਜਿਹੇ ਬੰਦਗੀ ਵਾਲਿਆਂ ਦਾ ਸਾਥ ਮਿਲ ਜਾਵੇਗਾ।
ਪਾਈਐ ਵੱਡੈ ਪੁੰਨ,
ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਜੇ ਤੈਨੂੰ ਚੰਗੇ ਪੁਰਖਾਂ ਦੀ ਸੰਗਤ ਮਿਲ ਗਈ ਹੈ।
ਆਠ ਪਹਿਰ ਹਰ ਧਿਆਏ,
ਸਤਿਗੁਰੂ ਜੀ ਸਿੱਖਿਆ ਦਿੰਦੇ ਪਏ ਨੇ ਕਰਨਾ ਕੀ ਹੈ, ਅੱਠੇ ਪੈਰ ਉਸ ਪਰਮੇਸ਼ਰ ਨੂੰ ਯਾਦ ਕਰ।
ਹਰ ਜਸ ਨਿਤ ਸੋਨ,
ਇਹ ਨਹੀਂ ਵੀ ਮੂੰਹ ਰਾਹੀਂ ਨਾਮ ਜਪੀ ਜਾ ਰਿਹਾ ਤੇ ਕੰਨਾਂ ਰਾਹੀਂ ਆਪਣੀ ਉਸਤ ਸੁਣੀ ਜਾ, ਦੂਸਰੇ ਦੀ ਨਿੰਦਿਆ ਸੁਣੀ ਜਾ, ਬਸ ਤੂੰ ਜੀਵ ਨਾਲ ਨਾਮ ਜਪੀ ਜਾ, ਕੰਨਾਂ ਰਾਹੀਂ ਪਰਮੇਸ਼ਰ ਦਾ ਨਾਮ ਸਰਵਣ ਕਰੀ ਜਾ, ਤੂੰ ਵੀ ਸੰਤ ਹੋ ਜਾਏਗਾ, ਤੂੰ ਵੀ ਪਰਮੇਸ਼ਰ ਵਿੱਚ ਭੇਦ ਹੋ ਜਾਵੇਂਗਾ, ਗੁਰੂ ਕਿਰਪਾ ਕਰੇ। ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ 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 ਭੁੱਲਾਂ ਚੁੱਕਾਂ ਦੀ ਖਿਮਾ ਜੀ, ਗੁਰੂ ਰੂਪ ਸਾਧ ਸੰਗਤ ਗੁਰੂ ਸਮਰੱਥ ਹੈ ਬਖਸ਼ ਲੈਣਾ ਭੁੱਲਾਂ ਮੇਰੀਆਂ, ਮੇਰੀ ਝੋਲੀ ਵਿੱਚ ਉਪਦੇਸ਼ ਗੁਰੂ ਦਾ ਗ੍ਰਹਿਣ ਕਰ ਲੈਣਾ। ਤੁਸੀਂ ਮੇਰੀ ਅਰਦਾਸ ਕਰਿਓ, ਮੈਂ ਤੁਹਾਡੀ ਅਰਦਾਸ ਕਰਾਂ, ਸਤਿਗੁਰੂ ਕਿਰਪਾ ਕਰਨ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸੰਤ ਜਨਾ ਸਿਓ ਸੰਗ, ਪਾਈਐ ਵੱਡੈ ਪੁੰਨ, ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।